नाम श्री वाहे गुरु साहेब सोरठ महला पहला जिनी सतगुर सेवया प्यार तिनके साथ तरे तिना ठाक ना पाई प्यार अमृत रसन हरे बूढ़े पार पै बिना प्यार तारे नदर करे जिनी सतगुर सेवया प्यार तिनके साथ तरे तिना ठाक ना पाई प्यार अमृत रसन हरे बूढ़े पार पै बिना प्यार तारे नदर करे सलाहना प्यार पी तेरी सलाह बिन बेहत पै डुबी है प्यार कंदी पाए कहा पी तू है सलाहना प्यार पी तेरी सलाह बिन बेहत पै डुबी है प्यार कंदी पाए कहा वाहिगुरु जी का खालसा वाहिगुरु जी की फतेह।
परम सम्मान योग गुरु रूप खालसा साध संगत जी आप सरबत संगतां वड्डियां भागां वाले हो जिन्हां नूं श्री गुरु रामदास सचे पातशाह जी दे पवित्र अस्थान सचखंड श्री हरिमंदर साहिब श्री अमृतसर साहिब जी दे दर्शन इशनान करन दे सुहाग प्राप्त हुए ने अकाल पुरख दे सरगुण स्वरूप गुरु नानक पातशाह तो लैके गुरु गोबिंद सिंह पातशाह तक और शब्दावतार श्री गुरु ग्रंथ साहिब सचे पातशाह गुरां दी जो पाक बाणी है मनुखता दे जो भले हित है श्री हरिमंदर साहिब विखे सुभायमान हो के श्री गुरु ग्रंथ साहिब सचे पातशाह जो अगमी फुरमान बख्शदे ने आओ उस पाक बाणी दी विचार खुद खुदा श्री गुरु अर्जन देव महाराज जी दे पवित्र स्थान गुरद्वारा दीवान हाल मंजी साहिब विखे सरवण करना करिए जी।
सतनाम श्री वाहे गुरु साहिब जी सोरठ महला पहला जिनी सतगुर सेवया प्यार तिनके साथ तरे
तन तन श्री गुरु ਨਾਨਕ ਦੇਵ ਮਹਾਰਾਜ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ ਸੁਲਤਾਨੁਲ ਅਵਲ ਵਲ ਆਖੁਰ ਜੋ ਕੁੱਲ ਕਾਇਨਾਤ ਦਾ ਮਾਲਕ ਹੈ ਸਭ ਦਾ ਆਦਿ ਹੈ ਅਸੀਂ ਰਹੀਏ ਜਾਂ ਨਾ ਰਹੀਏ ਜੋ ਅੰਤ ਨੂੰ ਰਹਿਣ ਵਾਲਾ ਪਰਮੇਸ਼ਵਰ ਹੈ ਉਹ ਭਗਤ ਸਾਗਰ ਦੇ ਤਾਰਨੇ ਲਈ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਇਸ ਰੂਹੇ ਜ਼ਮੀਨ ਤੇ ਪ੍ਰਗਟ ਹੋਏ ਆਪਣੀ ਪਾਕ ਬਾਣੀ ਰਾਹੀਂ ਸਾਡਾ ਭਲਾ ਕਰਨ ਹਿੱਤ ਰਾਗ ਸੋਰਠ ਵਿੱਚ ਉਪਦੇਸ਼ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 636 ਅੰਗ ਉੱਪਰ ਇਹ ਸ਼ਬਦ ਸੁਭਾਏਮਾਨ ਹੈ ਅਸ਼ਟਪਦੀ ਹੈ ਅੱਠ ਪਦੇ ਨੇ ਇਸ ਸ਼ਬਦ ਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਇੱਥੇ ਹੁਕਮ ਕਰਦੇ ਨੇ ਕਹਿੰਦੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਸੇਵਣਾ ਕੀਤਾ ਹੈ ਸੇਵਿਆ ਤੋਂ ਭਾਵ ਇਬਾਦਤ ਵੀ ਹੈ ਬੰਦਗੀ ਵੀ ਹੈ ਜਾਂ ਪ੍ਰਤੱਖ ਤੌਰ ਤੇ ਗੁਰੂ ਦੇ ਦਰ ਤੇ ਸੇਵਾ ਕਰਨੀ ਵੀ ਹੈ ਘਾਲਣਾ ਘਾਲਣੀ ਵੀ ਹੈ ਹੁਣ ਤੁਸੀਂ ਇੱਥੇ ਆਉਂਦੇ ਹੋ ਬਾਣੀ ਵੀ ਪੜ੍ਹਦੇ ਹੋ ਭਾਂਡੇ ਵੀ ਮਾਂਜਦੇ ਹੋ ਦਰੀਆਂ ਵੀ ਝਾੜਦੇ ਹੋ ਪੋਚਾ ਵੀ ਲਾਉਂਦੇ ਹੋ ਚਾਹੇ ਉਸਦੀ ਕੀਰਤੀ ਗਾਉਣੀ ਹੈ ਚਾਹੇ ਕਦਮ ਬੋਸੀ ਕਰਨੀ ਹੈ ਮਹਾਰਾਜ ਕਹਿੰਦੇ ਜਿਸ ਕਿਸੇ ਨੇ ਵੀ ਸੱਚੇ ਸਤਿਗੁਰਾਂ ਦੀ ਸੇਵਾ ਕੀਤੀ ਹੈ ਉਹ ਆਪ ਤੇ ਨਜ਼ਾਤ ਹਾਸਲ ਕਰੇਗਾ ਹੀ ਉਹ ਆਪ ਤੇ ਮੁਕਤੀ ਹਾਸਲ ਕਰੇਗਾ ਹੀ ਇਵਨ ਹਿਸ ਕੰਪੈਨੀਅਨਸ ਵਿਲ ਬੀ ਸੇਵਡ ਕਹਿੰਦੇ ਉਹਦੇ ਜਿਹੜੇ ਮਿੱਤਰ ਨੇ ਸੱਜਣ ਨੇ ਪਰਿਵਾਰ ਦੇ ਮੈਂਬਰ ਨੇ ਯਾਰ ਨੇ ਮਹਾਰਾਜ ਕਹਿੰਦੇ ਸਾਰੇ ਦੇ ਸਾਰੇ ਨਜ਼ਾਤ ਹਾਸਲ ਕਰਨਗੇ ਤਿਨਕੇ ਸਾਥ ਤਰੇ ਸੇਵਾ ਕਰਨ ਵਾਲੇ ਗੁਰਮੁਖਾਂ ਦੇ ਸੰਗੀ ਸਾਥੀ ਵੀ ਮੁਕਤ ਹੋ ਜਾਂਦੇ ਨੇ ਆਪ ਮੁਕਤ ਸੰਗੀ ਤਰੇ ਕੁੱਲ ਕੁਟੰਬ ਉਧਾਰੇ ਸੋ ਇਹ ਗੁਰੂ ਦੇ ਦਰ ਤੇ ਸੇਵਾ ਕਰਨ ਦਾ ਫਲ ਹੈ ਗੁਰੂ ਦੇ ਗੀਤ ਗਾਉਣ ਦਾ ਫਲ ਹੈ ਐਸਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਹੁਕਮ ਕਰਦੇ ਨੇ ਜਿਹੜੇ ਗੁਰਮੁਖ ਨੇ ਮਨਮੁਖ ਨੇ ਇਹ ਦੁਨੀਆਂ ਦੇ ਉੱਪਰ ਪ੍ਰਗਟ ਨੇ ਕੁਝ ਮਨ ਦੇ ਪਿੱਛੇ ਚੱਲਦੇ ਨੇ ਕੁਝ ਗੁਰੂ ਦੀ ਗੁਰਮਤ ਦੇ ਪਿੱਛੇ ਚੱਲਦੇ ਨੇ ਮਨਮੁਖ ਡੁੱਬਦਾ ਹੈ ਗੁਰਮੁਖ ਤਰਦਾ ਹੈ ਔਰ ਸਾਥੀਆਂ ਨੂੰ ਵੀ ਤਾਰ ਲੈਂਦਾ ਹੈ ਜਿਵੇਂ ਬਾਣੀ ਚ ਆਉਂਦਾ ਹੈ ਨਾ ਮਨਮੁਖ ਭੌਜਲ ਪਚ ਮੋਏ ਗੁਰਮੁਖ ਤਰੇ ਅਥਾਹ ਬੇਅੰਤ ਗੁਰਮੁਖ ਭਵ ਸਾਗਰ ਤੋਂ ਤਰਦੇ ਨੇ ਸਾਥੀਆਂ ਨੂੰ ਵੀ ਤਾਰਦੇ ਨੇ ਮਨਮੁਖ ਰੋਗਾਂ ਸੋਗਾਂ ਵਿੱਚ ਡੁੱਬ ਜਾਂਦੇ ਨੇ 84 ਦੇ ਗੇੜ ਵਿੱਚ ਡੁੱਬ ਜਾਂਦੇ ਨੇ ਗੁਰੂ ਦੀ ਕਿਰਪਾ ਤੋਂ ਬਿਨਾਂ ਨਜ਼ਾਤ ਨਹੀਂ ਹਾਸਲ ਹੋ ਸਕਦੀ ਇਹ ਭਵ ਸਾਗਰ ਲੰਘਿਆ ਨਹੀਂ ਜਾ ਸਕਦਾ 84 ਦਾ ਗੇੜ ਨਹੀਂ ਮੁੱਕ ਸਕਦਾ ਭਾਈ ਸਾਹਿਬ ਭਾਈ ਨੰਦ ਲਾਲ ਇੱਕ ਗੱਲ ਕਹਿੰਦੇ ਨੇ ਤੂੰ ਕਿਸੇ ਰਸਤੇ ਤੇ ਚੱਲ ਰਿਹਾ ਹੈ ਕੋਈ ਮੀਲ ਪੱਥਰ ਨਹੀਂ ਹੈ ਕੋਈ ਅਗਾਂਹ ਰਸਤਾ ਦੱਸਣ ਵਾਲਾ ਨਹੀਂ ਹੈ ਕਿਵੇਂ ਪਹੁੰਚੇਗਾ ਗੁਰੂ ਤੋਂ ਬਿਨਾਂ ਗੁਰੂ ਦੇ ਨਿਰਗੁਣ ਸਰੂਪ ਤਾਈਂ ਪਰਮ ਈਸ਼ਵਰ ਤਾਈਂ ਪਹੁੰਚਿਆ ਨਹੀਂ ਜਾ ਸਕਦਾ ਜੋ ਪਹੁੰਚ ਗਏ ਉਹਨਾਂ ਦੇ ਸਾਥੀ ਵੀ ਪਾਰ ਲੱਗ ਗਏ ਉਹਨਾਂ ਦੀ ਇੱਕ ਪਾਕ ਗਜ਼ਲ ਹੈ ਕਹਿੰਦੇ ਬਾ ਹਿਜ਼ਰ ਆਸ਼ਨਾ ਸ਼ੌਗਰ ਤਾਲਬੇ ਵਿਸਾਲੀ ਸ਼ੌਗਰ ਤਾਲਬੇ ਵਿਸਾਲੀ ਹਰ ਕੈ ਬਰੀ ਬਾ ਮੰਜ਼ਿਲ ਹਰ ਕੈ ਬਰੀ ਬਾ ਮੰਜ਼ਿਲ ਤਾਂ ਰਹਿਬਰ ਨਾ ਬਾਸ਼ਦ ਕਹਿੰਦੇ ਦੇਖ ਤੂੰ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ ਤੂੰ ਲੋੜਵੰਦ ਹੈ ਆਸਵੰਦ ਹੈ ਪ੍ਰਭੂ ਦੇ ਦਿਦਾਰੇ ਕਰਨਾ ਚਾਹੁੰਦਾ ਹੈ 84 ਚੋਂ ਨਜ਼ਾਤ ਚਾਹੁੰਦਾ ਹੈ ਭਾਈ ਸਾਹਿਬ ਕਹਿੰਦੇ ਦੇਖ ਇਸ ਗੱਲ ਤੋਂ ਵਾਕਬ ਹੋ ਮੰਜ਼ਿਲ ਤੇ ਤਾਂ ਹੀ ਪਹੁੰਚੇਗਾ ਅਗਰ ਤੈਨੂੰ ਆਗੂ ਮਿਲੇਗਾ ਤੇ ਰਸਤਾ ਦੱਸਣ ਵਾਲਾ ਮਿਲੇਗਾ ਤੇ ਰਸਤਾ ਦੱਸਣ ਵਾਲਾ ਗੁਰੂ ਹੈ ਮਨ ਵੱਲੋਂ ਮੁੱਖ ਨੂੰ ਮੋੜ ਲੈ ਮਨ ਦੇ ਪਿੱਛੇ ਲੱਗਣਾ ਛੱਡ ਕੇ ਗੁਰੂ ਦੇ ਪਿੱਛੇ ਚੱਲ, ਤੈਨੂੰ ਮੰਜ਼ਿਲ ਮਿਲੇਗੀ। ਨਾਨਕ ਜਨ ਸੰਗ ਕੇਤੇ ਤਰੇ, ਤੂੰ ਤੇ ਮੁਕਤ ਹੋਵੇਂਗਾ, ਤੇਰੇ ਸਾਥੀ ਵੀ ਮੁਕਤ ਹੋਣਗੇ, ਨਜ਼ਾਤ ਹਾਸਲ ਕਰਨਗੇ। ਸੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇਹੀ ਬਚਨ ਕਰਦੇ ਨੇ, ਗੁਰੂ ਨਾਨਕ ਸਾਹਿਬ ਇਹੀ ਹੁਕਮ ਕਰਦੇ ਨੇ, ਪੂਰਿਆਂ ਗੁਰਾਂ ਦੀ ਸੇਵਾ ਕਰਨ ਵਾਲਾ ਆਪ ਵੀ ਮੁਕਤ ਹੈ ਔਰ ਉਹਦੇ ਸਾਥੀ ਵੀ ਮੁਕਤ ਹੁੰਦੇ ਨੇ। ਗੁਰੂ ਤੋਂ ਬਿਨਾਂ ਨਜ਼ਾਤ ਨਹੀਂ ਮਿਲ ਸਕਦੀ, ਸਾਗਰ ਨਹੀਂ ਲੰਘਿਆ ਜਾ ਸਕਦਾ।
ਬਿਨਾ ਠਾਕ ਨਾ ਪਾਈਐ ਪਿਆਰੇ, ਅੰਮ੍ਰਿਤ ਰਸਨ ਹਰੇ।
ਮਹਾਰਾਜ ਕਹਿੰਦੇ ਨੇ ਜਿਹੜੇ ਪਿਆਰੇ ਪੁਰਸ਼ ਗੁਰੂ ਦੇ ਲੜ ਲੱਗੇ ਹੋਏ ਨੇ, ਜਿਨ੍ਹਾਂ ਨੂੰ ਅਕਾਲ ਪੁਰਖ ਦੇ ਨਾਮ ਦਾ ਰਸ ਆਇਆ ਹੈ, ਜਿਨ੍ਹਾਂ ਦੀ ਰਸਨਾ ਅਕਾਲ ਪੁਰਖ ਦੀ ਕੀਰਤੀ ਚੋਂ ਰਸ ਪ੍ਰਾਪਤ ਕਰਦੀ ਹੈ, ਮਹਾਰਾਜ ਕਹਿੰਦੇ ਨੇ ਉਹਨਾਂ ਦੇ ਜੀਵਨ ਵਿੱਚ ਕੋਈ ਠਾਕ ਨਹੀਂ, ਕੋਈ ਵਿਘਨ ਨਹੀਂ ਆਉਂਦਾ। ਚਾਹੇ ਉਹ ਕੋਈ ਵੀ ਕਾਰਜ ਨੂੰ ਆਰੰਭ ਕਰਨ, ਹਰੀ ਨਾਰਾਇਣ ਦੇ ਨਾਮ ਚੋਂ ਰਸ ਰਹਿਣ ਵਾਲੇ, ਸਭ ਨੂੰ ਹਰਿਆਂ ਭਰਿਆਂ ਕਰਨ ਵਾਲੇ, ਖੁਦਾ ਦੇ ਨਾਮ ਚੋਂ ਰਸ ਰਹਿਣ ਵਾਲੇ, ਮਹਾਰਾਜ ਕਹਿੰਦੇ ਉਹ ਸਾਰੇ ਵਿਘਨਾਂ ਦਾ ਵਿਨਾਸ਼ ਕਰ ਲੈਂਦੇ ਨੇ, ਜਿਨ੍ਹਾਂ ਦੀ ਜ਼ੁਬਾਨ ਆਨੰਦ ਲੈ ਕੇ ਅਕਾਲ ਪੁਰਖ ਦੇ ਗੀਤ ਗਾਉਂਦੀ ਹੈ। ਸੋ ਦੀਨ ਦੁਨੀਆਂ ਦੇ ਮਾਲਕ ਸਮਝਾਉਂਦੇ ਨੇ, ਨਾ ਉਹਨਾਂ ਨੂੰ ਦਰਗਾਹ ਵਿੱਚ ਦਾਖਲ ਹੋਣ ਤੋਂ ਕੋਈ ਰੋਕ ਸਕਦਾ ਹੈ, ਕੋਈ ਠਾਕ ਨਹੀਂ, ਨਾ ਉਹਨਾਂ ਦੇ ਕਾਰਜ ਵਿੱਚ ਕੋਈ ਵਿਘਨ ਹੀ ਆ ਸਕਦਾ ਹੈ, ਜੋ ਅੰਮ੍ਰਿਤਮਈ ਨਾਮ ਨੂੰ ਰਸਨਾ ਨਾਲ ਉਚਾਰਦੇ ਨੇ, ਗਾਉਂਦੇ ਨੇ, ਚੌਂਕੜਾ ਲਾ ਕੇ ਆਨੰਦ ਲੈਂਦੇ ਹਨ।
ਬੁੱਢੇ ਪਾਰੇ ਪੈ ਬਿਨਾ ਪਿਆਰੇ, ਤਾਰੇ ਨਦਰ ਕਰੇ।
ਡੁੱਬਦਾ ਉਹ ਹੈ ਜਿਹਦੇ ਜੀਵਨ ਵਿੱਚ ਵਿਕਾਰਾਂ ਦਾ ਬੋਝ ਹੁੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਜਿਹੜਾ ਪੰਡਾਂ ਚੁੱਕੀ ਫਿਰਦਾ ਹੈ, ਜਿਹੜਾ ਵਿਕਾਰੀ ਬੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਵਿਕਾਰਾਂ ਨਾਲ ਪਾਪਾਂ ਨਾਲ ਇੰਨਾ ਭਾਰਾ ਹੋ ਗਿਆ, ਉਹ ਇਸ ਭਾਵ ਸਾਗਰ ਵਿੱਚ ਡੁੱਬੇਗਾ। ਇੱਥੋਂ ਨਜ਼ਾਤ ਕੇਵਲ ਉਸ ਨੂੰ ਹਾਸਲ ਹੈ, ਉਹੀ ਹਲਕਾ ਹੈ ਦੁਨੀਆਂ ਵਿੱਚ ਪਾਪਾਂ ਵੱਲੋਂ ਵਿਕਾਰਾਂ ਵੱਲੋਂ, ਜਿਨੇ ਅਕਾਲ ਪੁਰਖ ਦੇ ਗੀਤ ਗਾਏ ਔਰ ਅਕਾਲ ਪੁਰਖ ਦੀ ਨਜ਼ਰ ਜਿਹਦੇ ਤੇ ਸਵੱਲੀ ਹੋ ਗਈ, ਉਹਦੀ ਕਿਰਪਾ ਦ੍ਰਿਸ਼ਟੀ ਨਾਲ ਵਿਕਾਰਾਂ ਦੀ ਪੰਡ ਸਿਰੋਂ ਲਹਿ ਜਾਂਦੀ ਹੈ। ਹੁਣ ਭਾਰ ਲੱਥੇਗਾ, ਸਾਗਰ ਚੋਂ ਲੰਘਿਆ ਜਾ ਸਕਦਾ ਹੈ, ਤੇ ਜੇ ਪੰਡ ਭਾਰ ਦੀ ਚੁੱਕੀ ਹੋਵੇ, ਤੈਰ ਕੇ ਤੇ ਆਪ ਲੰਘਣਾ ਹੀ ਔਖਾ ਹੈ, ਬੰਦਾ ਕਿਵੇਂ ਲੰਘੇਗਾ। ਸੋ ਵਿਕਾਰਾਂ ਦੀ ਪੰਡ ਉਸਦੀ ਹੀ ਸਿਰੋਂ ਲਹਿੰਦੀ ਹੈ ਜਿਨ੍ਹਾਂ ਤੇ ਨਦਰ ਗੁਰੂ ਪਰਮੇਸ਼ਰ ਦੀ ਹੋਵੇ, ਨਹੀਂ ਤੇ ਬਹੁਤੇ ਲੋਕ ਜਿਹੜੇ ਨੇ ਵਿਕਾਰਾਂ ਦੇ ਵਿੱਚ, ਅਹੰਕਾਰ ਦੇ ਵਿੱਚ, ਰੋਗਾਂ ਸੋਗਾਂ ਦੇ ਵਿੱਚ ਇਸ ਭਵ ਸਾਗਰ ਅੰਦਰ ਡੁੱਬ ਜਾਂਦੇ ਨੇ, 84 ਦੇ ਗੇੜ ਵਿੱਚ ਉਹ ਪੈ ਜਾਂਦੇ ਨੇ। ਜਿਨ੍ਹਾਂ ਨੂੰ ਖੁਦਾਇਆ ਦਾ ਭੈ ਹੈ, ਪਰਮ ਈਸ਼ਵਰ ਦਾ ਭੈ ਹੈ, ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਪਾਰ ਲੱਗਦੇ ਨੇ, ਉਹ ਗੁਨਾਹ ਨਹੀਂ ਕਰਦੇ, ਉਹ ਗਲਤ ਕਦਮ ਨਹੀਂ ਪੁੱਟਦੇ। ਜਿਹੜੇ ਭੈ ਤੋਂ ਰਹਿਤ ਨੇ, ਅਕਾਲ ਪੁਰਖ ਦਾ ਡਰ ਨਹੀਂ ਮੰਨਦੇ, ਉਹ ਗਲਤ ਕਦਮ ਪੁੱਟਦੇ ਨੇ, ਗਲਤ ਕਰਮ ਕਰਦੇ ਨੇ, ਔਰ ਗਲਤ ਕਦਮ ਪੁੱਟਣ ਕਰਕੇ ਜੀਵਨ ਵਿਕਾਰਾਂ ਵਿੱਚ ਬੋਝਲ ਹੋ ਜਾਂਦਾ ਹੈ, ਫਿਰ ਉਹ ਪਾਤਸ਼ਾਹ ਕਹਿੰਦੇ ਡੁੱਬ ਜਾਂਦੇ ਹਨ।
ਤੂੰ ਹੈ ਸਲਾਹਣਾ ਪਿਆਰੇ, ਪੀ ਤੇਰੀ ਸਲਾਹ,
ਤੇਰੀ ਵਡਿਆਈ ਗਾਉਣੀ, ਤੇਰੇ ਕਰਮ ਨਾਮ ਗਾਉਣੇ, ਸਲੋਤਾ ਕਰਨੀ, ਜੈ ਜੈਕਾਰ ਕਰਨੀ, ਇਹ ਇਸ ਲਈ ਹੈ ਅਸੀਂ ਦੁਨੀਆਂ ਤੋਂ ਪਾਰ ਜਾ ਸਕੀਏ। ਮਹਾਰਾਜ ਕਹਿੰਦੇ ਦੇਖ, ਰੋਗ ਨੇ, ਸੋਗ ਨੇ, ਦੁੱਖ ਨੇ, ਤਕਲੀਫਾਂ ਨੇ, ਅਸੀਂ ਤੇਰੇ ਹੀ ਗੀਤ ਗਾਉਣੇ ਨੇ, ਕਿਉਂਕਿ ਸਾਗਰ ਤੋਂ ਪਾਰ ਲੰਘਾਉਣ ਵਾਲਾ ਕੇਵਲ ਤੇਰਾ ਨਾਮ ਰੂਪੀ ਜਹਾਜ਼ ਹੈ। ਸੋ ਤੇਰੀ ਸ਼ਲਾਘਾ ਕਰਨੀ, ਸਲੋਤਾ ਕਰਨੀ, ਕੀਰਤੀ ਗਾਉਣੀ, ਵਡਿਆਈ ਗਾਉਣੀ, ਇਹੀ ਭਵ ਸਾਗਰ ਤੋਂ ਪਾਰ ਲਿਜਾਣ ਵਾਲਾ ਬੋਹਿਤ ਹੈ। जहाज है, होर कोई जरिया है ही नहीं है। चाहे मजबूरी बस जपो ते चाहे नंद लैके जपो, रस्ता एक ही है। वह अकाल पुरख दे गीत गाउण दा, ये दुखा दियां छल्लां ने इस संसार सागर अंदर देखी टुट जावेगा, रुड़ जावेगा, खुरा खोज मिट जावेगा। नाम दे जहाज ते चढ़ना कर, महाराज कहिंदे फिर पार लगेगा। सो पातशाह कहिंदे तू साडा प्यारा है, तेरी सिफतों सलाह करदे हाँ, तेरे करम नाम जपदे हाँ। करम नाम की हुंदे ने? जो तुहाडे ते करम करदा परमात्मा, दया बड़ी करदा असी दयालू कह दिने, कृपा करदा कृपालू कह दिने, बख्श दिंदा है बख्शिंद कह दिने, रहम करदा है रहीम कह दिने। जिन्ने साडे नाल ओह करम करदा है उही असी उहदे नाम रखे ने। अपने आप तो प्रगट है असी खुदा कह दिने, सैभंग कह दिने। सो ये वखो वख नाम ने, सारे ही तेरी सलौता विच ने, ते असी जतन करदे हाँ ये जपदे रहीए, क्योंकि नाम जपन वाला ही भवसागर तो पार हुंदा है।
बिन बोहत पै डुबिया प्यारे, कंदी पाए कहाहे।
ये जेड़ा संसार सागर है, जिमें प्रतख सागर नू लंघन लई बेड़ी काम नहीं आउंदी, छोटी मोटी नदी लंघनी होवे ते किश्ती ते लंघी जा सकती है। सागर विच बेड़ी डुब जावेगी, तूफान बड़े ने, छल्लां बड़ियां ने। देखो छोटियां मोटियां रिद्धियां सिद्धियां देवी देवते रहबर महापुरश तुहानू दे सकदे ने, उहनां दे गीत गाओगे ते अगर तुसी आखो भी भवसागर तो पार लै जाणे पीरे फकीरे देवी देवते, नहीं, ये बेड़ियां ने। इत्थे जहाज चाहीदा है। अकाल पुरख नानक निरंकारी सब ते वड्डा, सतगुरु नानक जिनकल राखी मेरी। सो गुरु नानक पातशाह अकाल पुरखो जहाज ने, जेडे संसार सागर तो पार लै जांदे ने। हुण बोहे ते आपां चढ़दे ही नहीं, नाम दे जहाज ते चढ़दे ही नहीं, गुरु नानक दे अकाल पुरख दे गीत गाउंदे ही नहीं। इत्थे फिर क्वेश्चन मार्क खड़ा हुंदा है कि किवें पार लगोगे, किवें अगां जाओगे तुसी। कहिंदे कंदी पाए कहाहा, कहाहा दा जेड़ा भाव है वह यही है, किस तरह पार लंघोगे। अगर तुसी नाम रूपी जहाज ते चढ़दे ही नहीं, बोहित की हुंदा है जहाज, पोत बोट जो पार लै जावे। कहिंदे देखो संसार सागर दे अगले पासे परमेश्वर है, कंडा। कंधी की है? पानी दी अवधि, पानी दी हद, जिन्हों कंडा कह दिने। हुण पार लंघन दा तरीका उहदा नाम ही है, जदों उहदा नाम जपदे आ उह पार लै जांदा है। जिहड़ा लफ्ज़ है ना कहाहा, इहदे कई अर्थ ने। कहाहा दा मतलब है किथे, किवें, भाव किवें पार लंघोगे तुसी। कहाहा दा जिहड़ा दूसरा पक्ष है उह इह वी है, चीक चिहाड़ा, रौला रप्पा पौना। कहिंदे जिहड़े नाम रूपी जहाज ते नहीं चढ़े ना, उहनां दा चीक चिहाड़ा दुनिया च मचिया होया है, उहनां दा तन रोगां विच ग्रसिया होया है, मन सोगां विच ग्रसिया होया है। सो रोग सोग विच उह गलतान होए लोक, डुबे होए लोक, दुख दे सहत पुकार कर रहे ने अकाल पुरख अगे सानू रख लै। महाराज कहिंदे रखेगा उसनू जो उहदे गीत गाउणगे, बाकी कहिंदे उहदा नाम नहीं जपदे ते भव सागर दे विच डुबना ही पवेगा। दीन दुनिया दे मालक आखण लगे उहदे खौफ विच रहो, भय विच रहो, उहदे गीत गाओ, उह पार लै जांदा है।
रहाओ सालाही सालाहड़ा प्यारे, दूजा अवर ना कोई।
शराम दे के फरमाउंदे ने, कहिंदे तेरे कोल दूसरा कोई विकल्प है ही नहीं है, कोई दिगर नहीं है, कोई दूजा रस्ता ही नहीं है, उहदे गीत गाउणे ही पैणे ने, सलौता करनी ही पैणी है। सो ओ जो सलौण दे ਜੋਗ ਹੈ, ਕਾਬਲੇ ਤਾਰੀਫ ਹੈ। ਮਹਾਰਾਜ ਕਹਿੰਦੇ ਨੇ ਉਹਨੂੰ ਸਲਾਉਣਾ ਕਰ, ਉਹਦੇ ਤੁਲ ਕੋਈ ਨਹੀਂ ਹੈ, ਅਕਾਲ ਪੁਰਖ ਦੇ ਬਰਾਬਰ ਕੋਈ ਨਹੀਂ ਹੈ, ਕੋਈ ਦੂਸਰੀ ਤਾਕਤ ਨਹੀਂ ਹੈ। ਸੋ ਪਾਤਸ਼ਾਹ ਇੱਥੇ ਆਖਣ ਲੱਗੇ, ਹੇ ਪਿਆਰੇ ਪਰਮ ਈਸ਼ਵਰ, ਤੈਨੂੰ ਤਾਂ ਸਲਾਉਂਦੇ ਹਾਂ ਕਿਉਂਕਿ ਤੂੰ ਹੀ ਇੱਕ ਹੈ ਜੋ ਰੋਗ ਸੋਗ ਹਰਨ ਵਾਲਾ ਹੈ, ਭਵ ਸਾਗਰ ਤੋਂ ਪਾਰ ਲਾਉਣ ਵਾਲਾ ਹੈ। ਸੋ ਅਸੀਂ ਇਸ ਜਾਮੇ ਦੇ ਅੰਦਰ ਕੇਵਲ ਅਕਾਲ ਪੁਰਖ ਦੇ ਗੀਤ ਗਾਉਣੇ ਨੇ ਜੋ ਸਾਨੂੰ ਨਜ਼ਾਤ ਦੇਣ ਵਾਲਾ ਹੈ। ਸੋ ਮਹਾਰਾਜ ਕਹਿੰਦੇ ਤੇਰੀ ਕੀਰਤੀ ਅਸੀਂ ਗਾਉਂਦੇ ਹਾਂ, ਹੋਰ ਕੋਈ ਇੱਥੇ ਦਵੈਤ ਵਿੱਚ ਪੈ ਕੇ ਗੀਤ ਗਾ ਵੀ ਲਵੇ, ਮਿਲੇਗਾ ਕੁਝ ਨਹੀਂ। ਸਾਗਰ ਤੋਂ ਪਾਰ ਕੇਵਲ ਨਾਮ ਦਾ ਜਹਾਜ਼ ਹੀ ਲਾਉਂਦਾ ਹੈ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋ।
ਮਹਾਰਾਜ ਕਹਿੰਦੇ ਨੇ ਭਲਾ ਉਹ ਹੈ ਜਿਹੜਾ ਮੇਰੇ ਸਾਹਿਬ ਮਾਲਕ ਨੂੰ, ਖਸਮ ਨੂੰ, ਅਕਾਲ ਪੁਰਖ ਨੂੰ ਧਿਆਉਂਦਾ ਹੈ। ਧਿਆਉਂਦਾ ਕਿਵੇਂ ਹੈ? ਗੁਰੂ ਦੇ ਬਖਸ਼ੇ ਸ਼ਬਦ ਰਾਹੀਂ, ਕੀਰਤੀ ਦੇ ਬੋਲ, ਅਕਾਲ ਪੁਰਖ ਦੀ ਵਡਿਆਈ ਦੇ ਜੋ ਅਲਫਾਜ਼ ਨੇ ਉਹਦੇ ਰਾਹੀਂ ਧਿਆਉਂਦਾ ਹੈ। ਔਰ ਜਿਹੜਾ ਜਿਹੜਾ ਵੀ ਧਿਆਉਂਦਾ ਹੈ ਐਸਾ ਰਸ ਆ ਜਾਂਦਾ ਹੈ, ਇੱਕ ਦਿਨ ਉਹ ਉਹਦੇ ਨਾਮ ਵਿੱਚ ਰਤਿਆ ਜਾਂਦਾ ਹੈ, ਤੇ ਜਿਹੜਾ ਨਾਮ ਵਿੱਚ ਰਤਿਆ ਗਿਆ ਰੰਗ ਹੋਏ, ਉਹਦੇ ਜੀਵਨ ਵਿੱਚ ਰੰਗ ਰਸ ਆ ਜਾਂਦਾ ਹੈ, ਆਨੰਦ ਆ ਜਾਂਦਾ ਹੈ, ਖੇੜਾ ਆ ਜਾਂਦਾ ਹੈ, ਖੁਸ਼ੀਆਂ ਆ ਜਾਂਦੀਆਂ ਨੇ, ਦੁੱਖ ਮਿਟ ਜਾਂਦੇ ਨੇ। ਸੋ ਪਾਤਸ਼ਾਹ ਕਹਿੰਦੇ ਨੇ ਭਲਾ ਉਹੀ ਹੈ, ਵੱਡੇ ਭਾਗਾਂ ਵਾਲਾ ਉਹੀ ਹੈ ਜਿਹੜਾ ਅਕਾਲ ਪੁਰਖ ਦੀ ਸਿਫਤੋਂ ਸਲਾਹ ਕਰਦਾ ਹੈ। ਉਹ ਭਲਾ ਪੁਰਸ਼ ਦੁਨੀਆਂ ਤੇ ਅਖਵਾਉਂਦਾ ਹੈ, ਉਹਦੀ ਦੁਨੀਆਂ ਤੇ ਕੀਰਤੀ ਹੋਇਆ ਕਰਦੀ ਹੈ ਜਿਹੜਾ ਕੇਵਲ ਇੱਕ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ। ਦੋਜ਼ ਹੂ ਪ੍ਰੇਜ਼ ਮਾਈ ਲਾਰਡ, ਜਿਹੜੇ ਮੇਰੇ ਪਰਮ ਈਸ਼ਵਰ ਨੂੰ ਧਿਆਉਂਦੇ ਨੇ। ਮਹਾਰਾਜ ਕਹਿੰਦੇ ਦੇ ਆਰ ਗੁੱਡ, ਉਹਨਾਂ ਨਾਲੋਂ ਵੱਧ ਕੇ ਭਲਾ ਕੋਈ ਨਹੀਂ ਹੈ। ਸੋ ਅੱਗੇ ਹੁਕਮ ਕਰਦੇ ਹਨ,
ਤਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋ।
ਜਿਹੜੇ ਭਲੇ ਪੁਰਸ਼ ਨੇ, ਅਕਾਲ ਪੁਰਖ ਦੇ ਰੰਗ ਵਿੱਚ ਰੰਗੇ ਹੋਏ ਮਹਾਂਪੁਰਸ਼ ਨੇ, ਆਨੰਦ ਵਿੱਚ ਰਹਿਣ ਵਾਲੇ ਨੇ, ਜੋ ਉਹਦੇ ਪਿਆਰੇ ਜਨ ਨੇ, ਸੇਵਕ ਨੇ, ਕਹਿੰਦੇ ਇੱਦਾਂ ਕਰੋ, ਉਹਨਾਂ ਮਹਾਂਪੁਰਸ਼ਾਂ ਦੀ ਖੋਜ ਕਰੋ, ਲੱਭ ਲਓ, ਔਰ ਉਹ ਜਦੋਂ ਮਿਲ ਜਾਣ, ਸੰਗਤ ਵਿੱਚ ਰਹਿਣਾ ਹੈ ਉਹਨਾਂ ਦੀ, ਉਹਨਾਂ ਦਾ ਸਾਥ ਨਹੀਂ ਛੱਡਣਾ। ਤੇ ਜੇ ਇਹ ਪਿਆਰੇ ਮਨੁੱਖ ਤੈਨੂੰ ਉਹਨਾਂ ਦੀ ਸੰਗਤ ਗਈ ਮਿਲ, ਰਸ ਲੈ ਤਤ ਵਿਲੋਏ, ਜਿੱਦਾਂ ਫਿਰ ਉਹ ਨਾਮ ਨੂੰ ਰਿੜਕ ਕੇ ਪਰਮ ਈਸ਼ਵਰ ਰੂਪੀ ਮੱਖਣ ਕੱਢ ਹਟੇ ਨੇ ਨਾ, ਇੱਦਾਂ ਹੀ ਤੂੰ ਵੀ ਸਲਾਉਣਾ ਕਰ ਉਹਨਾਂ ਨਾਲ ਬਹਿ ਕੇ, ਨਾਮ ਨੂੰ ਰਿੜਕਿਆ ਕਰ, ਭਾਵ ਅਭਿਆਸ ਕਰਿਆ ਕਰ, ਅਕਾਲ ਪੁਰਖ ਦੇ ਗੀਤ ਗਾਇਆ ਕਰ। ਇੱਕ ਦਿਨ ਨਾਮ ਨੂੰ ਰਿੜਕਦਿਆਂ ਰਿੜਕਦਿਆਂ ਉਹ ਮੱਖਣ ਪ੍ਰਗਟ ਹੋਵੇਗਾ, ਪਰਮੇਸ਼ਵਰ ਪ੍ਰਗਟ ਹੋਵੇਗਾ। ਪਰ ਰਿੜਕਣਾ ਸਿੱਖਣਾ ਪੈਂਦਾ ਹੈ। ਹੁਣ ਅੱਜ ਕੱਲ੍ਹ ਕੋਈ ਕੁੜੀ ਸਕੂਲ ਕਾਲਜ ਪੜ੍ਹਦੀ ਹੋਵੇ ਤੇ ਤੁਸੀਂ ਉਹਨੂੰ ਮਟਕੀ ਵਿੱਚ ਪਾ ਕੇ, ਮਧਾਣੀ ਵਿੱਚ ਪਾ ਕੇ ਦੁੱਧ ਦੇ ਦਿਓ, ਵੀ ਭੈਣੇ ਰਿੜਕ ਤੇ ਮੱਖਣ ਕੱਢ, ਜੇ ਜਾਚ ਹੀ ਨਹੀਂ ਹੈ ਤੇ ਉਹ ਮੱਖਣ ਵਿੱਚ ਹੀ ਘੋਲ ਦੇਣਾ ਉਹਨੇ। ਕਿਸੇ ਦਾਨੀ ਪ੍ਰਦਾਨੀ ਸੁਹਾਗਣ ਤੋਂ ਹੀ ਜਾਚ ਸਿੱਖੇਗੀ ਨਾ, ਵੀ ਕਿੱਦਾਂ ਰਿੜਕਣਾ ਹੈ ਦੁੱਧ ਨੂੰ। ਸੋ ਮਹਾਂਪੁਰਸ਼ੋ ਦੀਆਂ ਸੁਹਾਗਣਾਂ ਨੇ, ਦਾਨੇ ਪ੍ਰਦਾਨੇ ਲੋਕ ਨੇ, ਉਹਨਾਂ ਨੂੰ ਸਮਝ ਹੈ ਕਿਵੇਂ ਰਿੜਕ ਕੇ ਤੱਤ ਕੱਢਣਾ ਹੈ, ਕਿਵੇਂ ਨਾਮ ਜਪਣਾ, ਅਭਿਆਸ ਕਰਨਾ ਹੈ, ਚੌਂਕੜਾ ਲਾਉਣਾ ਹੈ। ਮਹਾਰਾਜ ਕਹਿੰਦੇ ਐਸੇ ਨਾਮ ਵਿੱਚ ਰੰਗੇ ਮਹਾਂਪੁਰਸ਼ ਤੈਨੂੰ ਮਿਲ ਜਾਣ, ਉਹਨਾਂ ਕੋਲ ਬੈਠੀ ਵੇਖੀ ਕਿਵੇਂ ਰਸ ਨੂੰ ਪ੍ਰਗਟ ਕਰਦੇ ਨੇ, ਤੈਨੂੰ ਜਾਚ ਆ ਜਾਵੇ, ਤੇਰਾ ਜੀਵਨ ਸਫਲਾ ਹੋ ਜਾਵੇ। ਸੋ ਪਾਤਸ਼ਾਹ ਕਹਿੰਦੇ ਨੇ ਇਉਂ ਉਹਨਾਂ ਪਾਸ ਬੈਠ ਕੇ ਤੱਤ ਨੂੰ ਪ੍ਰਗਟ ਕਰਨਾ ਕਰ। ਤੱਤਵ ਕੀ ਹੈ? ਸਾਡਾ ਵਜੂਦ, ਜੋ ਪਰਮੇਸ਼ਵਰ ਹੈ, ਜਗਤ ਦਾ ਜੋ ਮੂਲ ਕਾਰਨ ਹੈ, ਜੋ ਖੁਦਾਇਆ ਹੈ, ਜੋ ਅਕਾਲ ਪੁਰਖ ਹੈ। ਸੋ ਉਸ ਤੱਤ ਨੂੰ ਪ੍ਰਾਪਤ ਕਰਨ ਲਈ ਸਾਧੂਆਂ ਦੀ ਸੰਗਤ ਜ਼ਰੂਰੀ ਹੈ।
ਤਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਦੀ ਸਾਣਾ।
ਮਹਾਰਾਜ ਕਹਿੰਦੇ ਦੇਖੋ, ਜਦੋਂ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਨਾਮ ਪ੍ਰਗਟ ਹੋ ਗਿਆ ਨਾ, ਇਹ ਸੱਚਾ ਪਰਵਾਨਾ ਹੈ, ਇਹ ਇੱਜ਼ਤ ਦਿਵਾਉਣ ਵਾਲਾ ਹੁਕਮਨਾਮਾ ਹੈ। ਹੁਣ ਜਿਹੜਾ ਲਫ਼ਜ਼ ਵਰਤਿਆ ਹੈ ਪਤ, ਪਤ ਦਾ ਮਤਲਬ ਪਤੀ ਵੀ ਹੈ, ਪਰਮੇਸ਼ਵਰ ਵੀ ਹੈ, ਭਾਵ ਨਾਮ ਰੂਪੀ ਤੇਰੇ ਕੋਲ ਪਰਵਾਨਾ ਹੋਇਆ, ਚਿੱਠੀ ਹੋਈ ਤੇ ਪਤ ਕੋਲ ਪਹੁੰਚੇਗਾ, ਪਰਮੇਸ਼ਵਰ ਕੋਲ ਪਹੁੰਚੇਗਾ। ਨਾਮ ਦਾ ਚਿੰਨ੍ਹ ਜ਼ਰੂਰੀ ਹੈ ਉੱਥੇ ਪਹੁੰਚਣ ਲਈ, ਜਿਵੇਂ ਕਾਰਡ ਬਣਿਆ ਹੁੰਦਾ ਨਾ, ਕੋਈ ਐਸੀ ਜਗ੍ਹਾ ਹੋਵੇ ਜਿੱਥੋਂ ਦੀ ਐਂਟਰੀ ਲੋਕਾਈ ਲਈ ਵਰਜੀ ਗਈ ਹੋਵੇ, ਕੋਈ ਖਾਸ ਮੈਂਬਰਸ਼ਿਪ ਹੁੰਦੀ ਹੈ, ਕਈ ਵਾਰ ਵੀ ਇੱਧਰ ਕਾਰਡ ਬਣਿਆ ਭਾਈ ਤੂੰ ਲੰਘ ਸਕਦਾ ਦੂਜੇ ਨਹੀਂ। ਸੋ ਦਰਗਾਹ ਦਾ ਪਰਵਾਨਾ ਨਾਮ ਹੀ ਹੈ, ਅਕਾਲ ਪੁਰਖ ਦੇ ਨਾਮ ਦਾ ਚਿੰਨ੍ਹ ਹੀ ਹੈ, ਉਹੀ ਚਿੱਠੀ ਚੱਲਦੀ ਹੈ ਜੇ ਪਤ ਤਾਈਂ ਪਹੁੰਚਣਾ ਹੈ, ਪਰਮੇਸ਼ਵਰ ਤਾਈਂ ਪਹੁੰਚਣਾ ਹੈ। ਦੂਸਰਾ ਪਤ ਦਾ ਭਾਵ ਹੈ ਇੱਜ਼ਤ ਆਬਰੂ, ਜਿਹਦੇ ਕੋਲ ਨਾਮ ਦਾ ਪਰਵਾਨਾ ਹੈ ਉਹਦੀ ਇੱਥੇ ਵੀ ਇੱਜ਼ਤ, ਮਹਾਂਪੁਰਸ਼ਾਂ ਦੀ ਲੋਕ ਜੈ ਜੈਕਾਰ ਕਰਦੇ ਨੇ ਤੇ ਪਰਲੋਕ ਵਿੱਚ ਵੀ ਇੱਜ਼ਤ ਹੈ। ਸੋ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਇਹ ਜਿਹੜਾ ਨਾਮ ਰਿੜਕ ਕੇ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ, ਆਨੰਦ ਲੈਣਾ ਹੈ, ਰਸ ਲੈਣਾ ਹੈ, ਇਹੀ ਪਰਵਾਨਾ ਹੈ, ਇਹੀ ਚਿੱਠੀ ਹੈ। ਵੈਸੇ ਲਫ਼ਜ਼ ਪਰਵਾਨਾ ਜਿਹੜਾ ਹੈ ਨਾ, ਇਹ ਪਰਸ਼ੀਅਨ ਦਾ ਹੈ, ਫਾਰਸੀ ਦਾ। ਪਰਵਾਨੇ ਤੋਂ ਭਾਵ ਹੁੰਦਾ ਹੈ ਆਗਿਆ ਪੱਤਰ, ਹੁਕਮਨਾਮਾ। ਇਹ ਨਾਮ ਆਗਿਆ ਪੱਤਰ ਹੈ ਜਿਹਦੇ ਨਾਲ ਤੂੰ ਦਰਗਾਹ ਵਿੱਚ ਜਾ ਸਕਦਾ ਹੈ, ਜੰਮਣ ਮਰਨ ਤੋਂ ਨਜ਼ਾਤ ਹਾਸਲ ਕਰ ਸਕਦਾ। ਇਹ ਸੱਚਾ ਨਿਸ਼ਾਨ ਹੈ, ਇਹ ਸੱਚਾ ਚਿੰਨ੍ਹ ਹੈ, ਇਹਦੇ ਨਾਲ ਹੀ ਤੈਨੂੰ ਦਰਗਾਹ ਵਿੱਚ ਜਗ੍ਹਾ ਮਿਲਣੀ ਹੈ, ਇਹਦੇ ਨਾਲ ਹੀ ਤੇਰਾ ਨਾਮ ਨਿਸ਼ਾਨ ਦੁਨੀਆਂ ਤੇ ਪ੍ਰਗਟ ਰਹਿਣਾ ਹੈ। ਸੋ ਪਾਤਸ਼ਾਹ ਕਹਿੰਦੇ ਨੇ ਨਾਮ ਤੋਂ ਬਿਨਾਂ ਦਰਗਾਹ ਦੇ ਅੰਦਰ ਪ੍ਰਵਾਨਗੀ ਨਹੀਂ ਹੈ। ਸੋ ਉਹਦੇ ਨਾਮ ਨੂੰ ਜਪਣਾ ਕਰੋ, ਇਹੀ ਭਵਸਾਗਰ ਤੋਂ ਤਾਰਨ ਵਾਲਾ ਹੈ।
ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ।
ਵੇਖੋ ਇਹ ਜੀਵ ਅਕਾਲ ਪੁਰਖ ਦੇ ਹੁਕਮ ਵਿੱਚ ਆਇਆ ਹੈ, ਮਰਨ ਲਿਖਾਏ, ਮੰਡਲ ਮਹਿ ਆਏ, ਔਰ ਸਵਾਸਾਂ ਦੀ ਪੂੰਜੀ ਲਿਖੀ ਗਈ ਹੈ ਵੀ ਇੰਨੀ ਹੀ ਭੋਗਣੀ ਹੈ। ਮਹਾਰਾਜ ਕਹਿੰਦੇ ਆਇਆ ਹੈ ਲਿਖਤ ਅਨੁਸਾਰ। ਹੁਣ ਲੈ ਜਾਵਣਾ ਪਿਆਰੇ, ਜਿਹੜੀ ਲਿਖਤ ਹੋਈ ਹੈ, ਜਿੰਨੀ ਮੋਹਲਤ ਮਿਲੀ ਹੈ ਤੈਨੂੰ, ਸਵਾਸ ਮਿਲੇ ਨੇ ਜਦੋਂ ਗਏ ਮੁੱਕ, ਉਹ ਲੈ ਜਾਵੇਗਾ, ਉਹਨੇ ਢਿੱਲ ਨਹੀਂ ਦੇਣੀ, ਉਹਨੇ ਤੇਰਾ ਤਰਲਾ ਨਹੀਂ ਸੁਣਨਾ ਵੀ ਤੈਨੂੰ ਦੋ ਚਾਰ ਸਾਹ ਉਧਾਰੇ ਦੇ ਦੇਵੇ, ਤੂੰ ਗਰੀਬ ਹੈ ਨਾ, ਜੇ ਤੂੰ ਲੀਡਰ ਹੈ ਤੇ ਡਾਂਗ ਚੁੱਕੀ ਫਿਰੇ ਜਮਾਂ ਦੇ ਅੱਗੇ ਵੀ ਦੋ ਚਾਰ ਸਾਹ ਵੱਧ ਮਿਲ ਜਾਣ ਨਾ। ਰਾਜਾ ਪ੍ਰਜਾ ਸਮਕਰ ਮਾਰਿਆ ਹੈ ਸੋ ਕਾਲ, ਵਡਾਨੀ ਰੇ ਉਹਦੀ ਡਾਂਗ ਵਿੱਚ ਇੰਨੀ ਤਾਕਤ ਹੈ, ਤੂੰ ਰਾਜਾ ਹੈ ਜਾਂ ਗਰੀਬ ਹੈ, ਅੱਗੇ ਲਾ ਕੇ ਲੈ ਜਾਂਦਾ ਹੈ। ਹੁਕਮ ਵਿੱਚ ਆਇਆ ਹੈ, ਹੁਕਮ ਦੇ ਵਿੱਚ ਤੈਨੂੰ ਜਾਣਾ ਪਵੇਗਾ। ਕਮਿੰਗ ਇਨ ਟੂ ਦਿਸ ਵਰਲਡ ਵਨ ਸ਼ੁੱਡ ਡਿਪਾਰਟ, ਕਹਿੰਦੇ ਜੋ ਆਇਆ ਹੈ ਉਹਨੂੰ ਦੁਨੀਆਂ ਚੋਂ ਜਾਣਾ ਹੀ ਪੈਣਾ ਹੈ। ਪਰ ਉਹਦੇ ਕੋਲ ਗੇਟ ਪਾਸ ਹੋਇਆ ਨਾ, ਜੇ ਨਾਮ ਦਾ, ਜੇ ਪਰਵਾਨਾ ਹੋਇਆ, ਚਿੱਠੀ ਹੋਈ ਨਾਮ ਦੀ, ਤੇ ਕਹਿੰਦੇ ਦਰਗਾਹ ਜਾਵੇਗਾ, ਨਹੀਂ ਤੇ ਨਰਕਾਂ ਵਿੱਚ ਜਾਵੇਗਾ, ਤੇ ਨਰਕਾਂ ਚੋਂ ਫਿਰ ਦੁਨੀਆਂ ਤੇ ਘੱਲਿਆ ਜਾਵੇਗਾ। ਸੋਹੇ ਪਿਆਰੇ ਜੀਵ, ਪਾਤਸ਼ਾਹ ਕਹਿੰਦੇ ਨੇ ਨਾਮ ਦਾ ਪਰਵਾਨਾ ਲੈ ਕੇ ਜਾਈ, ਤੈਨੂੰ ਦਰਗਾਹ ਵਿੱਚ ਜਗ੍ਹਾ ਮਿਲ ਜਾਵੇ। ਨਾਮ ਤੋਂ ਬਿਨਾਂ ਕਹਿੰਦੇ ਇਹ ਖੇਡ ਨਹੀਂ ਚੱਲੇਗੀ। ਸੋ ਜਗਤ ਵਿੱਚ ਜਿਹੜਾ ਵੀ ਆਇਆ ਹੈ ਨਾਮ ਰੂਪੀ ਰਾਹਦਾਰੀ ਲੈ ਲਵੇ, ਫਿਰ ਹੀ ਇਹਦੀ ਐਂਟਰੀ ਹੋਣੀ ਹੈ ਦਰਗਾਹ ਵਿੱਚ, ਨਜ਼ਾਤ ਮਿਲਣੀ ਹੈ, ਮੁਕਤੀ ਮਿਲਣੀ ਹੈ। ਨਾਮ ਦੀ ਰਾਹਦਾਰੀ ਨਾ ਹੋਈ ਤੇ ਦੁਨੀਆਂ ਤੇ ਫਿਰ 84 ਲੱਖ ਜੂਨਾਂ ਵਿੱਚ ਧੱਕ ਕੇ ਸੁੱਟ ਦਿੱਤਾ ਜਾਵੇਗਾ।
ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ, ਸਾਚੇ ਸਾਚਾ ਤਾਣ।
ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਤਾਣ ਜਿਹੜਾ ਹੈ ਨਾ, ਐਸਾ ਤਾਣ ਹੋਰ ਕਿਸੇ ਵਿੱਚ ਨਹੀਂ ਹੈ। ਉਹਦੇ ਹੁਕਮ ਰੂਪੀ ਤਾਣ ਦੇ ਅੱਗੇ ਇੱਕ ਨਹੀਂ ਚੱਲਣੀ। ਲਿਖਤ ਹੋਈ ਹੈ, ਆਇਆ ਹੈ, ਸਵਾਸ ਮੁੱਕ ਗਏ ਨੇ, ਲਿਖਤ ਅਨੁਸਾਰ ਜਾਣਾ ਪੈਣਾ ਹੈ। ਇਹ ਜਿਹੜਾ ਹੁਕਮ ਹੈ ਨਾ ਜੰਮਣ ਮਰਨ ਦਾ, ਇਹ ਨਹੀਂ ਮਿਟਦਾ, ਇਹ ਗੁਰੂ ਦੀ ਕਿਰਪਾ ਨਾਲ ਹੀ ਸਾਨੂੰ ਸਮਝ ਪੈਂਦੀ ਹੈ। ਨਹੀਂ ਤੇ ਅਸੀਂ ਸਮਝਦੇ ਹਾਂ ਸ਼ਾਇਦ ਮੈਂ ਕਰਦਾ ਹਾਂ, ਮੈਂ ਵਿੱਚ ਜੀਵਨ ਗੁਜ਼ਾਰ ਦਿੰਦੇ ਹਾਂ, ਕਹਿੰਦੇ ਨਹੀਂ ਤੂੰ ਕੁਝ ਵੀ ਨਹੀਂ ਕਰਦਾ। ਅਕਾਲ ਪੁਰਖ ਦੇ ਹੁਕਮ ਵਿੱਚ ਦੁਨੀਆਂ ਚੱਲਦੀ ਹੈ, ਔਰ ਅਕਾਲ ਪੁਰਖ ਦੇ ਹੁਕਮ ਨੂੰ ਬੁੱਝਣ ਲਈ ਗੁਰੂ ਦੀ ਬਾਣੀ ਪੜ੍ਹਨੀ ਪੈਂਦੀ ਹੈ। ਸੋ ਹੇ ਪਿਆਰੇ, ਗੁਰੂ ਦੀ ਕਿਰਪਾ ਤੋਂ ਬਿਨਾਂ ਉਹਦੇ ਹੁਕਮ ਦੀ ਸਮਝ ਨਹੀਂ ਲੱਗਦੀ। ਗੁਰੂ ਦੀ ਬਾਣੀ ਨੂੰ ਪੜ੍ਹਿਆ ਹੀ ਪਤਾ ਚੱਲਦਾ ਹੈ ਵੀ ਉਹ ਕਿਤਨਾ ਬਲੀ ਹੈ, ਕੈਸੀ ਅਕਾਲ ਪੁਰਖ ਦੀ ਸਮਰੱਥਾ ਹੈ, ਕੈਸਾ ਉਹਦਾ ਹੁਕਮ ਹੈ ਜਿੱਥੇ ਕਿਸੇ ਦੀ ਨਹੀਂ ਚੱਲਦੀ। ਸੋ ਅਕਾਲ ਪੁਰਖ ਦੇ ਹੁਕਮ ਨੂੰ ਸਮਝਣ ਵਾਲੇ, ਸੁੱਖ ਤੇ ਦੁੱਖ ਨੂੰ ਸਮ ਕਰਕੇ ਜਾਣਨ ਵਾਲੇ, ਸਦਾ ਉਹਦੇ ਹੁਕਮ ਵਿੱਚ ਸਜਦਾ ਕਰਨ ਵਾਲੇ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਚੇ ਤਾਣ ਨੂੰ ਹਾਸਲ ਹੋ ਜਾਂਦੇ ਨੇ। ਸੱਚੇ ਸਾਚਾ ਤਾਣ ਜਿਹੜੇ ਹੁਕਮ ਵਿੱਚ ਚੱਲਦੇ ਨੇ ਉਹ ਵੀ ਅਕਾਲ ਪੁਰਖ ਵਿੱਚ ਭੇਦ ਹੋ ਕੇ ਉਹਦੇ ਵਰਗਾ ਹੀ ਤਾਣ ਬਲ ਹਾਸਲ ਕਰ ਲੈਂਦੇ ਨੇ। ਜਿਹੜੀ ਨਦੀ ਸਾਗਰ ਵਿੱਚ ਮਿਲ ਗਈ, ਸਾਗਰ ਦਾ ਰੂਪ ਹੋ ਗਈ, ਮਿਲੇਗੀ ਉਹ ਜੋ ਢਲ ਗਈ। ਜੋ ਵਿਰੋਧ ਕਰੇ ਉਹ ਨਹੀਂ ਮਿਲ ਸਕਦਾ, ਜੋ ਹੋਰ ਦਿਸ਼ਾ ਨੂੰ ਚੱਲੇ ਉਹ ਨਹੀਂ ਮਿਲ ਸਕਦਾ, ਉਹਦੀ ਦਿਸ਼ਾ 'ਚ ਵਹਿਣਾ ਪਵੇਗਾ। ਸੋ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਹੁਕਮ ਦੀ ਸਮਝ ਪਈ, ਗੁਰੂ ਦੀ ਕਿਰਪਾ ਨਾਲ ਉਹਦੇ ਹੁਕਮ ਵਿੱਚ ਸਿਰ ਝੁਕਾ ਦਿੱਤਾ। ਜਿਹੜਾ ਝੁਕ ਗਿਆ ਖੁਦਾ 'ਚ ਮਿਲ ਗਿਆ, ਜੋ ਖੁਦਾ 'ਚ ਮਿਲ ਗਿਆ ਸੱਚੇ ਤਾਣ ਦਾ ਮਾਲਕ ਬਣਿਆ ਹੈ।
ਹੁਕਮ ਅੰਦਰ ਨਿਮਿਆ ਪਿਆਰੇ, ਹੁਕਮ ਉਧਰ ਮਜਾਰੇ।
ਮਹਾਰਾਜ ਕਹਿੰਦੇ ਪਰਮਾਤਮਾ ਦਾ ਹੁਕਮ ਆਇਆ ਤੇ ਤੂੰ ਮਾਤਾ ਦੇ ਗਰਭ ਵਿੱਚ ਅਸਥਾਪਨ ਹੋ ਗਿਆ। ਦੇਖੋ ਲਫ਼ਜ਼ ਹੈ ਨਿਮਿਆ, ਕਿਸੇ ਬੀਜ ਦੇ ਨਵੇਂ ਫੁੱਟਣ ਨੂੰ ਨਿਮਿਆ ਕਹਿੰਦੇ ਨੇ। ਹੁਣ ਧਰਤੀ 'ਚ ਬੀਜ ਅਸਥਾਪਿਤ ਕਰ ਦਿੱਤਾ, ਉਹ ਪ੍ਰਫੁੱਲਤ ਹੋਇਆ, ਉਹਨੂੰ ਕਹਿੰਦੇ ਨਿਮਿਆ ਹੈ ਨਵਾਂ ਨਵਾਂ ਬੀਜ। ਕਹਿੰਦੇ ਮਾਂ ਦੀ ਗਰਭ ਰੂਪੀ ਧਰਤੀ ਅੰਦਰ ਪਿਤਾ ਦਾ ਬੀਜ ਟਿਕਿਆ, ਉਹਦੇ ਤੋਂ ਤੂੰ ਨਿਮਿਆ ਹੈ, ਤੇਰੀ ਰਚਨਾ ਹੋਈ ਹੈ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹੇ ਸਵਾਰ ਧਰੀ। ਔਰ ਉਸ ਮਲੀਨ ਬੀਜ ਤੋਂ ਕਿੱਡਾ ਸੁੰਦਰ ਸਰੀਰ ਪੈਦਾ ਕਰ ਦਿੰਦਾ ਹੈ, ਐਸਾ ਕਾਰੀਗਰ ਹੈ ਪਰਮੇਸ਼ਵਰ। ਸੋ ਦੀਨ ਦੁਨੀਆ ਦੇ ਮਾਲਕ ਕਹਿੰਦੇ ਉਹਦਾ ਹੁਕਮ ਹੋਇਆ, ਤੂੰ ਨਿਮਿਆ। ਉਹਦੇ ਤੋਂ ਬਾਅਦ ਮਹਾਰਾਜ ਕਹਿੰਦੇ ਨੇ ਹੁਕਮ ਹੈ ਉਧਰ ਮਜਾਰ। ਔਰ ਇਉਂ ਇਹਦੀ ਰਚਨਾ ਹੁੰਦੀ ਗਈ, ਵੱਧਦਾ ਗਿਆ, ਫੁੱਲਦਾ ਗਿਆ, ਹੱਡੀਆਂ ਦਾ ਢਾਂਚਾ ਇਹ ਪ੍ਰਫੁੱਲਤ ਹੋਇਆ ਤੇ ਉਧਰ ਦੇ ਵਿੱਚ ਪੁੱਠਾ ਲੜਕਿਆ ਰਿਹਾ, ਢਿੱਡ ਦੇ ਵਿੱਚ ਪੁੱਠਾ ਟੰਗਿਆ ਰਿਹਾ। ਉਧਰ ਜਠਰ ਨੂੰ ਕਹਿੰਦੇ ਨੇ, ਪੇਟ ਨੂੰ ਕਹਿੰਦੇ ਨੇ। ਸੋ ਮਹਾਰਾਜ ਕਹਿੰਦੇ ਪੁੱਠਾ ਲੜਕਿਆ ਰਿਹਾ, ਜਿਵੇਂ ਬਾਣੀ ਚਾਹੁੰਦਾ ਹੈ ਨਾ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਵੇਖੋ ਮਾਂ ਦੇ ਗਰਭ ਵਿੱਚ ਕੈਸਾ ਸੁੰਦਰ ਸਰੀਰ ਰਚ ਦਿੰਦਾ ਹੈ, ਦਸਾਂ ਦੁਆਰਾਂ ਵਾਲਾ ਸਰੀਰ। ਇਹ ਨੌਂ ਤੇ ਨਜ਼ਰੀ ਆਉਂਦੇ ਨੇ, ਦਸਵਾਂ ਦੁਆਰ ਨਹੀਂ ਨਜ਼ਰੀ ਆਉਂਦਾ, ਅੱਖ ਨੱਕ ਕੰਨ ਅਦਕੇ ਤੇ ਦਿਖਦੇ ਨੇ। ਸੋ ਇਹ ਪਰਮਾਤਮਾ ਨੇ ਸਾਨੂੰ ਸਥਾਪਨ ਕੀਤਾ ਹੈ, ਉੱਥੇ ਬੀਜ ਤੋਂ ਪ੍ਰਗਟ ਕੀਤਾ ਹੈ। ਦੇ ਹਾਰ ਅਗਨ ਮਹਿ ਰਾਖੈ ਐਸਾ ਖਸਮ ਹਮਾਰਾ। ਔਰ ਕੈਸੀ ਗਜ਼ਬ ਖੇਡ ਹੈ, ਜਿਸ ਪੇਟ ਦੀ ਗਰਮੀ ਦੇ ਵਿੱਚ ਸਖਤ ਤੋਂ ਸਖਤ ਭੋਜਨ ਡੇਢ ਦੋ ਘੰਟਿਆਂ ਵਿੱਚ ਰਾਖ ਹੋ ਜਾਂਦਾ ਹੈ, ਕੋਮਲ ਜਿਹਾ ਫੁੱਲਾਂ ਵਰਗਾ ਸਰੀਰ 9 ਤੋਂ 10 ਮਹੀਨੇ ਦੇ ਇਰਦ ਗਿਰਦ ਰੱਖ ਲੈਂਦਾ ਹੈ, ਤੱਤੀ ਵਾਹ ਨਹੀਂ ਲੱਗਣ ਦਿੰਦਾ ਫੁੱਲਾਂ ਵਰਗੇ ਸਰੀਰ ਨੂੰ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਨੇ, ਦੇਖ ਇਸ ਗੱਲ ਨੂੰ ਸਮਝ, ਹੁਕਮ ਵਿੱਚ ਨਿਮਿਆ ਹੈ ਤੂੰ ਪ੍ਰਗਟ, ਇਸ ਬੀਜ ਤੋਂ ਮਾਂ ਦੇ ਗਰਭ ਅੰਦਰ ਹੋਇਆ ਹੈ, ਇਹ ਉਹਦੇ ਹੁਕਮ ਨੂੰ ਤੂੰ ਪਹਿਚਾਨਣਾ ਕਰ। ਸਾਰੀ ਰਚਨਾ ਉਹਦੇ ਹੁਕਮ ਵਿੱਚ ਹੋਈ ਹੈ, ਉਹਦੇ ਹੁਕਮ ਦੇ ਵਿੱਚ ਹੀ ਤੂੰ ਉਧਰ ਦੇ ਵਿੱਚ ਰੱਖਿਆ ਗਿਆ, ਤੇਰਾ ਰੱਖ ਰਖਾਵ ਕੀਤਾ ਉਸਨੇ, ਤੇਰਾ ਬਚਾਅ ਕੀਤਾ ਹੈ।
ਹੁਕਮ ਅੰਦਰ ਜੰਮਿਆ ਪਿਆਰੇ, ਉਦੋਂ ਸਿਰ ਕੈ ਪਾਰੇ।
ਕਹਿੰਦੇ ਦੇਖੋ ਫਿਰ ਉਹਦਾ ਹੁਕਮ ਹੋਇਆ, ਤੇਰਾ ਜਨਮ ਹੋ ਗਿਆ, ਪੁੱਠਾ ਜੰਮਿਆ ਹੈ ਤੂੰ। ਇਸ ਗੱਲ ਦਾ ਖਿਆਲ ਰੱਖਿਓ, ਜੇ ਹੁਕਮ ਨਾ ਹੋਵੇ ਤੇ ਗਰਭ 'ਚ ਹੀ ਖੁਰ ਜਾਂਦਾ ਹੈ ਬੱਚਾ, ਜਿਨ੍ਹਾਂ ਨੂੰ ਨਹੀਂ ਨਾ ਪੈਦਾ ਕਰਨਾ ਉਹਨੇ। ਤੇ ਆਪਾਂ ਕਈ ਵਾਰ ਵੇਖਦੇ ਡਾਕਟਰ ਕਹਿ ਦਿੰਦੇ ਮਾਈ ਤੇਰਾ ਬੱਚਾ ਖੁਰ ਗਿਆ ਹੈ, ਮੁੱਕ ਗਿਆ ਹੈ, ਮਿਟ ਗਿਆ ਹੈ। ਬਾਣੀ ਦਾ ਹੀ ਫੁਰਮਾਨ ਹੈ, ਕਈ ਜਨਮ ਗਰਭ ਹਿਰ ਖਰਿਆ। ਕਈ ਵਾਰ ਕਹਿੰਦੇ ਤੂੰ ਗਰਭ 'ਚ ਹੀ ਖੋਰ ਦਿੱਤਾ ਗਿਆ। ਕਿਉਂ ਕਹਿ ਦਿੰਦੇ ਨੇ? ਜਨਮ ਤੋਂ ਪਹਿਲਾਂ ਮੌਤ ਹੈ। ਆਪਾਂ ਕਹਿ ਦਿੰਦੇ ਜੰਮਿਆ ਤੇ ਉਹ ਜਿਹੜਾ ਗਰਭ 'ਚੋਂ ਬਾਹਰ ਆਇਆ, ਤੇ ਜਿਹੜਾ ਜੰਮਣ ਹੀ ਨਹੀਂ ਦਿੱਤਾ ਗਰਭ 'ਚ ਹੀ ਖੋਰ ਦਿੱਤਾ, ਜੰਮਣ ਤੋਂ ਪਹਿਲਾਂ ਮੌਤ ਲਿਖ ਦਿੱਤੀ। ਸੋ ਮਹਾਰਾਜ ਕਹਿੰਦੇ ਕੈਸੀ ਅਸਚਰਜ ਰਚਨਾ ਹੈ, ਪੁੱਠਾ ਪੈਦਾ ਕੀਤਾ ਹੈ। ਇਹਦਾ ਮਤਲਬ ਵੀ 9-10 ਮਹੀਨੇ ਪੁੱਠਾ ਲੜਕਿਆ ਰਿਹਾ ਗਰਭ 'ਚ। ਤੁਸੀਂ 3-4 ਦਿਨ ਹੀ ਕਿਸੇ ਬੰਦੇ ਨੂੰ ਪੁੱਠਾ ਲਟਕਾ ਦਿਓ, ਬਲੱਡ ਫਲੋ ਇੰਨਾ ਵੱਧ ਜਾਣਾ, ਉਹਦੀ ਮੌਤ ਹੋ ਜਾਵੇਗੀ। ਇਹ ਕੈਸੀ ਗਜ਼ਬ ਖੇਡ ਹੈ, ਅਜਬ ਨਜ਼ਾਰਾ ਹੈ, ਕੈਸੀ ਕਰਾਮਾਤ ਹੈ, ਉਹਦੀ 10 ਮਹੀਨੇ ਦੇ ਆਸ ਪਾਸ ਪੁੱਠੇ ਲੜਕੇ ਨੂੰ ਰੱਖ ਲੈਂਦਾ ਹੈ। ਕਹਿੰਦੇ ਹੁਕਮ ਵਿੱਚ ਨਿਮਿਆ ਸੀ, ਹੁਕਮ ਵਿੱਚ ਗਰਭ ਦੇ ਅਗਨ ਅੰਦਰ ਤੇਰੀ ਰੱਖਿਆ ਹੋਈ, ਹੁਕਮ ਹੋਇਆ ਤੇਰਾ ਆਗਾਜ਼ ਹੋਇਆ, ਔਰ ਹੁਕਮ ਵਿੱਚ ਹੀ ਤੂੰ ਉਦੋਂ ਪੁੱਠਾ ਬਾਹਰ ਆਉਣਾ ਹੈ। ਸੋ ਅੱਗੇ ਮਹਾਰਾਜ ਹੁਕਮ ਕਰਦੇ ਹਨ,
ਗੁਰਮੁਖ ਦਰਗਹਿ ਜਾਣੀਐ ਪਿਆਰੇ, ਚੱਲੈ ਕਾਰਜ ਸਾਰੇ।
ਪੈਦਾ ਤੇ ਬੜੇ ਹੁੰਦੇ ਨੇ ਉਹਦੇ ਹੁਕਮ ਦੇ ਅੰਦਰ, ਪਰ ਮਹਾਰਾਜ ਕਹਿੰਦੇ ਜਦੋਂ ਵਾਪਸੀ ਹੁੰਦੀ ਹੈ ਨਾ ਹੁਕਮ ਵਿੱਚ, ਕੇਵਲ ਗੁਰਮੁਖਾਂ ਨੂੰ ਹੀ ਉਸਦੀ ਦਰਗਾਹ ਵਿੱਚ ਜਗ੍ਹਾ ਮਿਲਦੀ ਹੈ। ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ ਉਹਨਾਂ ਨੂੰ ਹੀ ਦਰਗਾਹ ਦੇ ਅੰਦਰ, ਪਰਮਾਤਮਾ ਦੇ ਦਰਬਾਰ ਅੰਦਰ ਪ੍ਰਵਾਨਗੀ ਮਿਲਦੀ ਹੈ, ਜਗ੍ਹਾ ਮਿਲਦੀ ਹੈ। ਗੁਰਮੁਖ ਵਿਲ ਬੀ ਓਨਰਡ ਇਨ ਦਾ ਕੋਰਟ ਆਫ ਦਾ ਲਾਰਡ, ਖੁਦਾ ਦੇ ਦਰਬਾਰ 'ਚ ਬੱਲੇ ਬੱਲੇ ਗੁਰਮੁਖਾਂ ਦੀ ਹੋਵੇਗੀ। ਮਨਮੁਖਾਂ ਨੂੰ ਡਾਂਗਾਂ ਹੀ ਨੇ, ਲਾਨਤਾਂ ਹੀ ਨੇ, ਨਰਕ ਹੀ ਹੈ। ਚੱਲੈ ਕਾਰਜ ਸਾਰ, ਕਾਰਜ ਕੀ ਸੀ ਸਾਡਾ ਦੁਨੀਆਂ ਤੇ ਆਉਣ ਦਾ, ਕਿਹੜੇ ਕੰਮ ਭੇਜਿਆ ਸੀ ਖੁਦਾ ਨੇ? ਪਈ ਪਰ ਆਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰਿਆ ਖਾਸ ਕਾਰਜ ਸੀ। ਤੂੰ ਕਰਮਗਤ ਅਨੁਸਾਰ 84 'ਚ ਭਟਕਿਆ ਹੈ, ਖੁਦਾ ਕਹਿੰਦਾ ਤੇਰੀ ਮੰਜ਼ਿਲ ਮੈਂ ਹਾਂ, ਮੇਰੇ ਗੀਤ ਗਾਵੇਂਗਾ, ਤੇਰੇ ਕੋਲ ਪ੍ਰਵਾਨਾ ਹੋਵੇਗਾ ਮੇਰੇ ਨਾਮ ਦਾ, ਤੇ ਮੇਰੇ ਦਰ ਤੇ ਪਹੁੰਚੇਗਾ, ਨਹੀਂ ਤੇ ਫਿਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਯੂ ਵਿਲ ਬੀ ਇਨਕਾਰਨੇਟਡ ਇਨ ਟੂ ਮੈਨੀ ਸਪੀਸ਼ੀਜ਼, ਕਈਆਂ ਜੂਨਾਂ ਚ ਆਉਣਾ ਪਵੇਗਾ ਜੇ ਨਾਮ ਦਾ ਪ੍ਰਵਾਨਾ ਨਾ ਹੋਇਆ, ਦਰਗਾਹ 'ਚ ਐਂਟਰੀ ਨਹੀਂ ਮਿਲੇਗੀ। ਫਿਰ ਕੀ ਹੈ ਜੀਵਨ ਦਾ ਮਨੋਰਥ, ਕੀ ਹੈ ਚੱਲੈ ਕਾਰਜ ਸਾਰ, ਇਹਦਾ ਅਰਥ ਕੀ ਹੈ? ਅਕਾਲ ਪੁਰਖ ਦੀ ਪ੍ਰਾਪਤੀ ਜਿੰਨਾ ਕਰ ਲਈ ਉਹਨਾਂ ਹੀ ਜੀਵਨ ਸਫਲਾ ਕੀਤਾ ਹੈ, ਇਹੀ ਖਾਸ ਮਨੋਰਥ ਸੀ ਜੀਵਨ ਦਾ। ਇਹ ਗੁਰਮੁਖ ਪ੍ਰਾਪਤ ਕਰ ਲੈਂਦੇ ਨੇ ਜਿਨ੍ਹਾਂ ਦਾ ਗੁਰੂ ਵੱਲ ਮੁੱਖ ਹੈ, ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਜਿਨ੍ਹਾਂ ਗੁਰੂ ਕੋਲੋਂ ਦੀਖਿਆ ਲਈ ਹੈ, ਜਿਹੜੇ ਗੁਰੂ ਦੇ ਸਿੱਖ ਨੇ, ਉਹ ਹੀ ਦਰਗਾਹ ਦੇ ਵਿੱਚ ਜਗ੍ਹਾ ਹਾਸਲ ਕਰਦੇ ਨੇ, ਜੋ ਨਾਮ ਜਪਦੇ ਨੇ, ਹੋਰਾਂ ਨੂੰ ਜਪਾਉਂਦੇ ਨੇ। ਬਾਣੀ ਦੇ ਵਿੱਚ ਬੜੀ ਵਡਿਆਈ ਹੈ ਗੁਰਮੁਖਾਂ ਦੀ, ਕਹਿੰਦੇ ਗੁਰਮੁਖਾਂ ਨੂੰ ਪੰਥ ਪ੍ਰਗਟ ਦਾ ਦਰ ਠਾਕ ਨਾ ਕੋਈ ਪਾਏ। ਕਹਿੰਦੇ ਗੁਰਮੁਖਾਂ ਨੂੰ ਪੰਥ ਪ੍ਰਗਟ ਹੈ, ਸੱਚਖੰਡ ਤੱਕ ਜਾਣ ਦਾ ਰਸਤਾ ਮਾਲੂਮ ਹੈ, ਦਰਗਾਹ ਦਾ ਰਸਤਾ ਉਹਨਾਂ ਲਈ ਖੁੱਲਿਆ ਹੈ, ਕੋਈ ਠਾਕ ਨਹੀਂ ਪਵੇਗੀ, ਕੋਈ ਉਹਨਾਂ ਨੂੰ ਰੋਕ ਨਹੀਂ ਸਕੇਗਾ। ਸੋ ਗੁਰਮੁਖਾਂ ਨੂੰ ਨਾਮ ਦੇ ਪ੍ਰਵਾਨੇ ਸਹਿਤ ਐਂਟਰੀ ਮਿਲ ਜਾਂਦੀ ਹੈ। ਮਹਾਰਾਜ ਪਾਤਸ਼ਾਹ ਅੱਗੇ ਇਹ ਵੀ ਕਹਿੰਦੇ ਨੇ ਜਿਹੜੇ ਮਨਮੁੱਖ ਨੇ ਉਹਨਾਂ ਨੂੰ ਲਾਂਘਾ ਨਹੀਂ ਮਿਲਦਾ, ਉਹਨਾਂ ਨੂੰ ਨਿਜ਼ਾਤ ਨਹੀਂ ਮਿਲਦੀ। ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦਰਗਾਹ ਵਿੱਚ ਬੜੀ ਵਡਿਆਈ ਜਿਹੜੇ ਗੁਰਮੁਖ ਨੇ ਨਾ ਉਹ ਖੱਟਦੇ ਨੇ। ਸੋ ਪਾਤਸ਼ਾਹ ਅੱਗੇ ਹੁਕਮ ਕਰਦੇ ਹਨ,
ਹੁਕਮ ਅੰਦਰ ਆਇਆ ਪਿਆਰੇ, ਹੁਕਮ ਜਾਦ ਜਾਏ।
ਮਹਾਰਾਜ ਕਹਿੰਦੇ ਤੂੰ ਉਹਦਾ ਹੁਕਮ ਹੋਇਆ ਦੁਨੀਆਂ ਦੇ ਵਿੱਚ ਆਇਆ ਏ, ਜਿਸ ਦਿਨ ਦਰਗਾਹੋਂ ਹੁਕਮ ਆ ਗਿਆ ਤੈਨੂੰ ਜਾਣਾ ਪੈਣਾ ਏ, ਜਦੋ ਜਹਿਦ ਕੀਤਿਆਂ ਵੀ ਇੱਥੇ ਟਿਕ ਨਹੀਂ ਸਕੇਗਾ। ਬਾਏ ਹਿਸ ਕਮਾਂਡ ਵਨ ਕਮਸ ਇਨ ਟੂ ਦਿਸ ਵਰਲਡ, ਹੁਕਮ ਵਿੱਚ ਪ੍ਰਗਟ ਹੋਇਆ ਤੂੰ, ਹੁਕਮ ਆ ਗਿਆ ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ, ਭਾਈ ਤੈਨੂੰ ਦੁਨੀਆਂ ਤੋਂ ਜਾਣਾ ਪਵੇਗਾ।
ਹੁਕਮ ਬੰਨ ਚਲਾਈਐ ਪਿਆਰੇ, ਮਨ ਮੁਖ ਲਹਿ ਸਜਾਏ।
ਉਹਦੇ ਹੁਕਮ ਦੇ ਵਿੱਚ ਤੈਨੂੰ ਜਮਾਂ ਨੇ
ਬੰਨ ਕੇ ਲੈ ਤੁਰਨਾ ਹੈ ਤੇਰੇ ਕਮਾਏ ਹੋਏ ਕਰਮਾਂ ਦੇ ਨਾਲ। ਹਿਸਾਬ ਕਿਤਾਬ ਚਿੱਤਰਗੁਪਤ ਨੇ ਸਾਰਾ ਰੱਖਿਆ ਹੈ ਆਪਣਾ, ਅਗੋਚਰ ਸ਼ਕਤੀਆਂ ਨੇ ਉਹ ਨਾਲ ਸਾਡੇ। ਮਹਾਰਾਜ ਕਹਿੰਦੇ ਤੇਰੀ ਜਿੰਨੀ ਲਿਖਤ ਹੈ ਨਾ ਉਹ ਲੈ ਕੇ ਚੱਲ ਪੈਣਗੇ ਤੈਨੂੰ ਜਿਹੜੇ ਜਮ ਨੇ, ਚੱਲਣਗੇ ਅਕਾਲ ਪੁਰਖ ਦੇ ਹੁਕਮ ਵਿੱਚ ਹੀ। ਹੁਕਮ ਆ ਜਾਂਦਾ ਹੈ ਬੰਨ ਕੇ ਸੂਖਸ਼ਮ ਸਰੀਰ ਨੂੰ ਉਹ ਲੈ ਤੁਰਦੇ ਨੇ। ਹੁਣ ਗੁਰਮੁਖਾਂ ਨੂੰ ਤੇ ਦਰਗਾਹ ਵਿੱਚ ਨਜ਼ਾਤ ਮਿਲਣੀ ਹੈ, ਹਿਸਾਬ ਕਿਤਾਬ ਸਾਫ਼ ਹੈ ਉਹਨਾਂ ਦਾ। ਇੱਥੇ ਕਹਿੰਦੇ ਮਨਮੁਖ ਲਹਿ ਸਜਾਏ, ਜਦੋਂ ਲਿਖਤ ਦਾ ਹਿਸਾਬ ਹੋਇਆ ਪਾਪ ਵੱਧ ਗਏ ਪੁੰਨ ਘੱਟ ਗਏ, ਅਕਾਲ ਪੁਰਖ ਦੀ ਕੀਰਤੀ ਦਾ ਪੱਖ ਹੌਲਾ ਰਹਿ ਗਿਆ ਵੀ ਗੀਤ ਗਾਏ ਹੀ ਨਾ ਤੁਸੀਂ, ਨਾਮ ਧਨ ਇਕੱਠਾ ਨਾ ਕੀਤਾ, ਸੰਸਾਰ ਇਕੱਠਾ ਕਰਦੇ ਰਹੇ। ਕਹਿੰਦੇ ਜਿਨ੍ਹਾਂ ਦਾ ਮੁੱਖ ਗੁਰੂ ਦੇ ਵਿਪਰੀਤ ਸੀ, ਖੁਦਾ ਦੇ ਉਲਟ ਸੀ, ਅਕਾਲ ਪੁਰਖ ਦੇ ਉਲਟ ਚੱਲਿਆ ਮਨਮਤ ਜਿਨ੍ਹਾਂ ਕੀਤੀ, ਉਹਨਾਂ ਨੂੰ ਫਿਰ ਉਹਨਾਂ ਦੇ ਕਰਮਾਂ ਦੀ ਸਜ਼ਾ ਮਿਲਦੀ ਹੈ। ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਸਜ਼ਾ ਭੋਗਣੀ ਪੈਂਦੀ ਹੈ, ਮਨਮੁਖਸ ਵਿਲ ਬੀ ਸਫਰਡ, ਕਹਿੰਦੇ ਉਹਨਾਂ ਨੂੰ ਦੁੱਖ ਪਾਉਣਾ ਹੀ ਪਵੇਗਾ, ਉਹਨਾਂ ਨੂੰ ਸਜ਼ਾ ਮਿਲੇਗੀ ਹੀ ਮਿਲੇਗੀ। ਸੋ ਇਉਂ ਜਾਣਾ ਸਭ ਨੇ ਹੈ, ਚਾਹੇ ਗੁਰਮੁਖ ਨੇ ਮਨਮੁਖ ਨੇ, ਜਿਹਨੇ ਅਕਾਲ ਪੁਰਖ ਦੀ ਕੀਰਤੀ ਗਾਈ, ਜਿਹਦੇ ਕੋਲ ਨਾਮ ਦਾ ਪ੍ਰਵਾਨਾ ਉਹ ਦਰਗਾਹ 'ਚ ਚਲਿਆ ਗਿਆ, ਸੱਚਖੰਡ ਚਲਿਆ ਗਿਆ, ਜਿਹਦੇ ਕੋਲ ਨਾਮ ਨਹੀਂ ਸੀ ਉਹ ਨਰਕਾਂ ਵਿੱਚ ਮਹਾਰਾਜ ਕਹਿੰਦੇ ਧੂਈ ਦਾ ਲੈ ਜਾਂਦਾ ਹੈ, ਉਹਨੂੰ ਧੂ ਕੇ ਨਰਕਾਂ ਦੇ ਵਿੱਚ ਪਾ ਦਿੱਤਾ ਜਾਂਦਾ ਹੈ।
ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹਿ ਪੈਂਦਾ ਜਾਏ।
ਮਹਾਰਾਜ ਆਖਣ ਲੱਗੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ, ਦੇਖ ਤੂੰ ਇਸ ਗੱਲ ਨੂੰ ਸਮਝ, ਅਗਰ ਨਜ਼ਾਤ ਹਾਸਲ ਕਰਨੀ ਹੈ ਇਹ ਹੁਕਮ ਨੂੰ ਸਮਝਣ ਦਾ ਤਰੀਕਾ ਹੈ ਸ਼ਬਦ, ਬਾਣੀ ਦਾ ਅਭਿਆਸ। ਜੇ ਤੂੰ ਬਾਣੀ ਦਾ ਅਭਿਆਸ ਕਰ ਲਿਆ ਤੂੰ ਉਹਦੇ ਹੁਕਮ ਦੀ, ਮਹਾਰਾਜ ਕਹਿੰਦੇ ਨੇ ਕੀਰਤੀ ਗਾਈ, ਉਹਦੇ ਹੁਕਮ ਦੇ ਅੱਗੇ ਸਜਦਾ ਕੀਤਾ, ਦੁੱਖ ਸੁੱਖ ਨੂੰ ਸਮ ਕਰਕੇ ਜਾਣਿਆ, ਕਹਿੰਦੇ ਜਦੋਂ ਦਰਗਾਹ ਵਿੱਚ ਜਾਵੇਂਗਾ ਨਾ ਤੈਨੂੰ ਸਿਰੋ ਪਾਓ ਮਿਲਣਗੇ, ਤੇਰੀ ਵਡਿਆਈ ਹੋਵੇਗੀ। ਇਹ ਦੇਖੋ ਆਮ ਜੀ ਉਦਾਹਰਣ ਹੀ ਤੁਹਾਨੂੰ ਦੇ ਦੇਵਾਂ, ਅਸੀਂ ਕੀ ਕਰਦੇ ਹਾਂ, ਜਿਹੜਾ ਸਾਡੇ ਕਹੇ ਵਿੱਚ ਚੱਲਦਾ ਹੈ ਨਾ, ਘਰ ਦੀ ਉਦਾਹਰਣ ਹੈ, ਦੋ ਕਾਕੇ ਨੇ, ਇੱਕ ਬਾਪ ਦੀ ਕਰਨੀ ਨੂੰ ਮੰਨਦਾ ਹੈ, ਕਹੇ ਵਿੱਚ ਚੱਲਦਾ ਹੈ, ਬਚਨ ਨੂੰ ਪਗਾਉਂਦਾ ਹੈ, ਇੱਕ ਅੱਖ ਹੀ ਨਹੀਂ ਲੱਗਦਾ, ਹੁਕਮ ਦੂਲੀ ਕਰਦਾ ਹੈ, ਹਰ ਗੱਲ 'ਤੇ ਨੱਕ ਮੂੰਹ ਚੜਾਉਂਦਾ ਹੈ। ਬਾਪ ਕਿਹਦੇ 'ਤੇ ਖੁਸ਼ ਹੋਵੇਗਾ, ਜੋ ਆਗਿਆ ਵਿੱਚ ਚੱਲਿਆ ਹੈ, ਜੋ ਕਹਿਣੇ ਵਿੱਚ ਚੱਲਿਆ ਹੈ, ਸਭ ਕੁਝ ਉਸਨੂੰ ਦੇਵੇਗਾ। ਜਿਹੜਾ ਅੱਖੇ ਨਹੀਂ ਲੱਗਦਾ, ਕਹਿਣੇ ਵਿੱਚ ਨਹੀਂ ਚੱਲਦਾ, ਉਹਨੂੰ ਬੇਦਖਲ ਕਰ ਦਿੰਦਾ, ਉਹ ਕਹਿੰਦਾ ਨਹੀਂ ਤੈਨੂੰ ਕੋਲ ਰੱਖਣ ਵਾਲਾ ਨਹੀਂ ਹੈ। ਸੋ ਅਕਾਲ ਪੁਰਖ ਦਾ ਕੁਝ ਸੁਭਾਅ ਐਸਾ ਹੈ, ਹੁਕਮ ਨੂੰ ਸਿਰ ਝੁਕਾ ਕੇ ਮੰਨਣਾ ਇਹ ਸਾਨੂੰ ਪ੍ਰਵਾਨਗੀ ਦਿੰਦਾ ਹੈ ਦਰਗਾਹ ਵਿੱਚ ਜਾਣ ਦੀ, ਉਹਨਾਂ ਨੂੰ ਹੀ ਸੀਨੇ ਨਾਲ ਲਾਉਂਦਾ ਹੈ ਜਿਹੜੇ ਕਹੇ ਵਿੱਚ ਚੱਲਦੇ ਨੇ। ਸੋ ਮਹਾਰਾਜ ਕਹਿੰਦੇ ਨੇ ਗੁਰਮੁਖ ਸਨਮੁਖ ਮਨ ਮੁਖ ਵੇ ਮੁਖੀਆ, ਜਿਹੜੇ ਗੁਰਮੁਖ ਸਨਮੁਖ ਨੇ ਉਹਨਾਂ ਨੂੰ ਸਨਮੁਖ ਹੀ ਰੱਖੇਗਾ ਦਰਗਾਹ ਵਿੱਚ, ਜਿਹੜੇ ਵੇ ਮੁਖ ਰਹੇ ਸੰਸਾਰ ਅੰਦਰ ਉਹਨਾਂ ਨੂੰ ਸੰਸਾਰ ਤੇ ਹੀ ਸੁੱਟ ਦਿੰਦਾ ਹੈ, ਵੇਮੁਖ ਕਰ ਦਿੰਦਾ ਹੈ। ਸੋ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਇੱਥੇ ਸਾਨੂੰ ਸਮਝਾਉਂਦੇ ਨੇ ਸ਼ਬਦ ਦੇ ਰਾਹੀਂ ਹੁਕਮ ਨੂੰ ਬੁੱਝ ਲਓ, ਉਹਦੇ ਹੁਕਮ ਵਿੱਚ ਚੱਲੋ, ਫਿਰ ਹੀ ਖੁਸ਼ੀਆਂ ਖੇੜੇ ਮਿਲਣਗੇ, ਦਰਗਾਹ ਵਿੱਚ ਵਡਿਆਈ ਮਿਲੇਗੀ।
ਹੁਕਮੇ ਗਣਤ ਗਣਾਈ ਐ ਪਿਆਰੇ, ਹੁਕਮੇ ਹਉ ਮੈਂ ਦੋਏ।
ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਦੇਖੋ ਉਹਦੇ ਹੁਕਮ ਦੇ ਵਿੱਚ ਹੀ ਇਹ ਕਰਮਾਂ ਦੀ ਜਿਹੜੀ ਹੈ ਗਿਣਤੀ ਮਿਣਤੀ ਹੋਣੀ ਹੈ ਵੀ ਕਿਸਨੇ ਚੰਗੇ ਕੀਤੇ ਨੇ ਤੇ ਕਿਸਨੇ ਬੁਰੇ ਕੀਤੇ ਨੇ, ਕੌਣ ਚੰਗੇ ਕਰਮ ਕਰਦਾ ਹੈ ਕੌਣ ਬੁਰੇ ਕਰਮ ਕਰਦਾ ਹੈ। ਸੋ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਈ ਉਹਦੇ ਹੁਕਮ ਵਿੱਚ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਪਏ ਵੀ ਮੈਂ ਕਰਦਾ ਹਾਂ ਮੈਂ ਕਰਦਾ ਹਾਂ, ਕਈ ਉਹਦੇ ਹੁਕਮ ਵਿੱਚ ਹਉਮੈ ਵਿੱਚ ਪਏ ਰਹਿੰਦੇ ਨੇ, ਕਈ दोए तो भाव है द्वैश विच ही डुबे रहे निरंकार नूं छड के दूजा पक्ष द्वैश संसार विच ही गलतान रहे इउं खेड सारी उह आप ही चलाउंदा है वासना अनुसार दुनिया नूं चला रहा है
हुकमे भवे पवाई है प्यारे अवगुण मिटी रे
महाराज कहिंदे देखो उस अकाल पुरख दे हुकम विच जिहड़े संसार नाल बहुता तेह करदे सी ना संसार ते ही पवाए गए संसार ते पौणा की है 84 लख जूना विच पए रहना है महाराज कहिंदे उहनां नूं संसार दे अंदर ही पवाया जांदा है और वो संसार विच जदों पौंदे ने जूना विच वो विरलाप बड़ा करदे ने भी असीं औगण कीते गुणा दे उल्ट गुण की ने सत संतोख दया धर्म सच बोलना धर्म ते चलना सच दी किरत करनी किसी का हक ना मारना रब दे गीत गाउणे इन्हां दे उल्ट जितने भी कर्म ने औगण हो जांदे ने विकारां विच डुबे रहना गैर दे शरीर दा संग करना मुरदार खाना लोकां दा हक मारना जुल्मों सितम टाउणे कोई दया नहीं कोई हया नहीं कोई खिमा नहीं ये महाराज कहिंदे ऐसा जिहड़ा जीवन है अवगणा नाल भरपूर है ते जिहड़े अवगण करदे रहे संसार ते 84 लख जूना विच पाउंदे रहे ਉਹ ਦਿਨ ਰਾਤ ਰੋਂਦੇ ਨੇ ਵੀ ਸਾਨੂੰ ਨਜ਼ਾਤ ਕਿਵੇਂ ਹਾਸਲ ਹੋਵੇ ਸਾਨੂੰ ਮੁਕਤੀ ਕਿਵੇਂ ਹਾਸਲ ਹੋਵੇ ਮੁੱਠੀ ਰੋਏ ਤੋਂ ਭਾਵ ਹੈ ਉਹ ਮਹਿਸੂਸ ਕਰਦੇ ਨੇ ਅਸੀਂ ਮੁੱਠੇ ਗਏ ਅਸੀਂ ਠੱਗੇ ਗਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਰੋਣਾ ਪੱਲੇ ਰਹਿ ਗਿਆ ਨਿਰੰਕਾਰ ਛੁੱਟ ਗਿਆ ਕਿਉਂਕਿ ਉਹਦਾ ਤੇਹ ਨਾ ਕੀਤਾ ਸੰਸਾਰ ਪੱਲੇ ਪੈ ਗਿਆ 84 ਲੱਖ ਜੂਨਾਂ ਦੇ ਤੌਰ ਤੇ ਕਿਉਂਕਿ ਤੇ ਸੰਸਾਰ ਦਾ ਕੀਤਾ ਹੈ
ਹੁਕਮ ਸੀ ਆਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ
ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਦਾ ਹੁਕਮ ਹੈ ਇਹਨੂੰ ਤੂੰ ਸਿਆਣ ਲੈ ਇਹਨੂੰ ਤੂੰ ਚੰਗੀ ਤਰ੍ਹਾਂ ਸਮਝਣਾ ਕਰ महाराज की मिलेगा जदों हुक्म विच चलेगा ना जदों कहने विच चलेगा ते महाराज कहिंदे अकाल पुरख तेरे ते बड़ा खुश होवेगा उहदा बिरधी ऐसा है जिवें बाप खुश हुंदा जिहड़ा काका उहदे कहने विच चले इसे तरह परम ईश्वर जिहड़ा है जिहड़े उहदे कहने विच चलदे ने उहनां ते खुशियां खेड़े बख्श दिंदा है खुशियां दी बरसात कर दिंदा है ਲੋਕ ਪਰਲੋਕ ਉਹਨਾਂ ਦਾ ਸੌਰ ਜਾਂਦਾ ਹੈ ਸੋ ਮਹਾਰਾਜ ਕਹਿੰਦੇ ਹੁਕਮ ਨੂੰ ਸਿਆਣਨਾ ਕਰ ਸਾਹ ਜੋ ਸਾਰਿਆਂ ਦਾ ਮਾਲਕ ਹੈ ਖਸਮ ਹੈ ਉਹਦੀ ਆਗਿਆ ਨੂੰ ਸਮਝ ਉਹਦੀ ਮਰਜ਼ੀ ਨੂੰ ਸਮਝ ਉਹਦੀ ਮਰਜ਼ੀ ਹਰ ਇੱਕ ਤੇ ਥੋਪੀ ਜਾਣੀ ਹੈ ਪ੍ਰੇਮ ਨਾਲ ਮੰਨ ਲਵੇਂ ਤਾਂ ਵੀ ਠੀਕ ਹੈ ਨਹੀਂ ਤੇ ਡਾਂਗ ਨਾਲ ਤੇ ਉਹ ਫਿਰ ਮਰਜ਼ੀ ਕਰਦਾ ਹੀ ਹੈ ਸੋ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਦੀ ਮਰਜ਼ੀ ਵਿੱਚ ਨਿਵਾਸ ਰੱਖਿਆ ਕਰ ਉਹਦੇ ਹੁਕਮ ਵਿੱਚ ਸਾਰੀ ਰਚਨਾ ਹੈ ਹੁਕਮ ਵਿੱਚ ਸੁੱਖ ਦੁੱਖ ਨੇ ਜਿਹੜਾ ਉਹਦੇ ਹੁਕਮ ਦੇ ਵਿੱਚ ਚੱਲੇਗਾ ਉਹੀ ਨਜ਼ਾਤ ਹਾਸਲ ਕਰੇਗਾ ਮਹਾਰਾਜ ਦਾ ਇਹ ਵੀ ਹੁਕਮ ਹੈ ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜ਼ਾਨੇ ਜਿਹੜੇ ਹੁਕਮ ਵਿੱਚ ਚੱਲਦੇ ਨੇ ਉਹਨਾਂ ਨੂੰ ਖਜ਼ਾਨੇ ਵਿੱਚ ਰੱਖ ਲੈਂਦਾ ਹੈ ਆਪਣੇ ਚਰਨਾਂ ਵਿੱਚ ਨਿਵਾਸ ਦਿੰਦਾ ਹੈ ਖੋਟੇ ਥਵਰ ਨਾ ਪਾਏ ਨੀ ਰਲੇ ਜੂਠਾਨੇ ਜਿਹੜੇ ਖੋਟੇ ਸਿੱਕੇ ਹੁੰਦੇ ਨਾ ਉਹ ਟਕਸਾਲ ਵਿੱਚ ਪ੍ਰਵਾਨ ਨਹੀਂ ਹੁੰਦੇ ਉਹ ਬੈਂਕ 'ਚ ਕਿੱਥੇ ਚੱਲਦੇ ਨੇ ਉਹ ਦਰਗਾਹ ਵਿੱਚ ਨਹੀਂ ਚੱਲਦੇ ਉਹਨਾਂ ਨੂੰ ਨਰਕਾਂ 'ਚ ਸੁੱਟ ਦਿੱਤਾ ਜਾਂਦਾ ਹੈ ਸੋ ਹੁਕਮ ਨੂੰ ਪਹਿਚਾਣ ਹੁਕਮ ਵਿੱਚ ਚੱਲ ਸਿਰ ਝੁਕਾ ਕੇ ਚੱਲ ਉਹ ਸਾਰਿਆਂ ਦਾ ਸ਼ਾਹ ਹੈ ਮਾਲਕ ਹੈ ਫਾਰਸੀ ਦਾ ਲਫ਼ਜ਼ ਹੈ ਸ਼ਾਹ ਜੋ ਬਾਦਸ਼ਾਹ ਹੈ ਸਭ ਤਖਤਾਂ ਦਾ ਮਾਲਕ ਹੈ ਔਰ ਸਦੀਵੀ ਹੈ
ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਏ
ਹੁਣ ਮੁਸ਼ਕਲ ਇਹ ਹੈ ਸਿੱਖਿਆ ਦੇ ਦੇਣੀ ਸੁਖਾਲੀ ਹੈ ਸਰਵਣ ਕਰ ਲੈਣੀ ਵੀ ਸੌਖੀ ਹੈ ਜ਼ਿਹਨ ਵਿੱਚ ਟਿਕਾਉਣਾ ਬੜਾ ਔਖਾ ਹੈ ਇਹਦੇ ਤੇ ਚੱਲਣਾ ਔਖਾ ਹੁਣ ਕਹਿ ਤੇ ਰਹੇ ਆਪਾਂ ਨਾਮ ਜਪੋ ਮੁਕਤੀ ਮਿਲੇਗੀ ਸੁਣ ਵੀ ਲਿਆ ਤੁਸੀਂ ਨਾਮ ਜਪਿਆ ਮੁਕਤੀ ਹੈ ਕਮਾਈ ਕਰਨੀ ਔਖੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕੰਮ ਔਖਾ ਜੇ ਉਹਦਾ ਨਾਮ ਜਿਹੜਾ ਆਖਣਾ ਹੈ ਨਾ ਗਲੂਏ ਮੁਬਾਰਕ ਤੋਂ ਇਹ ਕਠਿਨ ਕਰਮ ਹੈ ਮਹਾਰਾਜ ਨਾਲ ਇਹ ਵੀ ਕਹਿੰਦੇ ਸੁਣਨਾ ਵੀ ਔਖਾ ਹੈ ਆਖਣ ਨਾਲੋਂ ਸੁਣਨਾ ਹੋਰ ਵੀ ਔਖਾ ਹੈ। ਸੋ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ, ਕਿਰਪਾ ਕਰ, ਕਿੱਦਾਂ ਤੇਰਾ ਸੱਚਾ ਨਾਮ ਸੁਣੀਏ, ਕਿੱਦਾਂ ਇਹਦੇ 'ਚੋਂ ਰਸ ਆਉਣ ਲੱਗ ਪਵੇ, ਕਿਵੇਂ ਅਸੀਂ ਸੱਚ ਦੀ ਪ੍ਰਾਪਤੀ ਕਰੀਏ। ਸੋ ਮਹਾਰਾਜ ਕਹਿੰਦੇ, ਕਠਿਨ ਕਰਮ ਹੈ
ਜਿਨੀ ਸੋ ਸਾਲਾਹਿਆ ਪਿਆਰੇ, ਹਉ ਤਿਨ ਬਲਿਹਾਰ ਜਾਓ।
ਜਿਨ੍ਹਾਂ ਮਹਾਂਪੁਰਸ਼ਾਂ ਨੇ ਨਾਮ ਸੁਣਿਆ, ਨਾਮ ਜਪਿਆ, ਤੇਰੀ ਸਲਾਹਤਾ ਕੀਤੀ ਹੈ, ਕਿਉਂਕਿ ਕਰਮ ਸਭ ਤੋਂ ਕਠਿਨ ਸੀ, ਜੋ ਕਰ ਗਏ ਸਰ ਕਰ ਗਏ ਇਸ ਘਾਟੀ ਨੂੰ, ਕਹਿੰਦੇ ਉਹਨਾਂ ਦੇ ਸਿਰ ਤੋਂ ਬਲਿਹਾਰੇ ਜਾਵਾਂ, ਆਪਾ ਵਾਰ ਦੇਵਾਂ ਉਹਨਾਂ ਮਹਾਂਪੁਰਸ਼ਾਂ ਤੋਂ ਜਿਹੜੇ ਤੇਰੇ ਨਾਮ ਦਾ ਭਜਨ ਸਿਮਰਨ ਅਭਿਆਸ ਕਰਦੇ ਨੇ, ਤੇਰੇ ਗੀਤ ਗਾਉਂਦੇ ਨੇ। ਇਹ ਕਰਮ ਬੜਾ ਔਖਾ ਹੈ। ਅੱਗੇ ਹੁਕਮ ਕਰਦੇ ਹਨ,
ਨਾਉ ਮਿਲੈ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ।
ਮਹਾਰਾਜ ਕਹਿੰਦੇ ਨੇ, ਫਿਰ ਜਿਹੜੇ ਇਉਂ ਅਭਿਆਸ ਕਰਦੇ ਨੇ, ਮੇਰੀ ਅਰਦਾਸ ਹੈ ਪਾਤਸ਼ਾਹ ਮੈਨੂੰ ਉਹਨਾਂ ਦੀ ਸੰਗਤ ਮਿਲ ਜਾਵੇ, ਮੇਰੇ ਅੰਦਰ ਵੀ ਸੰਤੋਖ ਆਵੇ। ਸੰਤੋਖ ਕੀ ਹੈ? ਜੋ ਪ੍ਰਾਲਬਧ ਨਾਲ ਤੁਹਾਨੂੰ ਪ੍ਰਾਪਤ ਹੋ ਗਿਆ, ਔਕਾਤ ਨਾਲੋਂ ਵੱਧ ਕੇ ਸਾਨੂੰ ਉਹਨੇ ਦਿੱਤਾ ਹੈ, ਸ਼ੁਕਰੀਆ ਅਦਾ ਕਰਿਆ ਕਰੋ। ਯੋਗ ਵੀ ਨਹੀਂ ਅਸੀਂ ਜਿੰਨਾ ਉਹ ਦੇ ਦਿੰਦਾ ਹੈ, ਇਹ ਭਾਵਨਾ ਰੱਖਣੀ। ਇਹ ਭਾਵਨਾ ਨਹੀਂ ਜਦੋਂ ਗੁਰੂ ਘਰ ਆਇਆ ਤੇ ਡਾਂਗ ਚੁੱਕੀ ਫਿਰਦਾ, ਲਾਹਮੇ ਦਿੰਦਾ ਫਿਰਦਾ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਜਿਹੜਾ ਮਿਲਿਆ ਹੈ ਕਿੰਨਾ ਕੁ ਸ਼ੁਕਰ ਮਨਾਇਆ ਈ। ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਸੰਤੋਖ ਹਾਸਲ ਹੁੰਦਾ ਹੈ, ਔਰ ਸੰਤੋਖ ਮਿਲਦਾ ਹੈ ਜਿਹਦੇ ਕੋਲ ਨਾਮ ਹੈ, ਤ੍ਰਿਸ਼ਨਾ ਦੀ ਅੱਗ ਨਾਮ ਦੇ ਛਿੱਟਿਆਂ ਨਾਲ ਬੁੱਝਦੀ ਹੈ। ਸੋ ਮਹਾਰਾਜ ਕਹਿੰਦੇ, ਜਿਹੜੇ ਸੰਤੋਖੀ ਨੇ, ਮਹਾਤਮਾ ਨੇ, ਨਾਮ ਜਪਣ ਵਾਲੇ ਨੇ, ਮੈਨੂੰ ਉਹਨਾਂ ਦੀ ਸੰਗਤ ਮਿਲ ਜਾਵੇ, ਨਦਰ ਕਰ ਆਪਣੀ, ਮੇਲ ਮਿਲਾਓ, ਮੈਨੂੰ ਮਿਲਾ ਦੇ ਉਹਨਾਂ ਮਹਾਂਪੁਰਸ਼ਾਂ ਦੇ ਨਾਲ ਜੋ ਤੇਰੇ ਨਾਲ ਮਿਲੇ ਨੇ, ਜੋ ਤੇਰੇ ਨਾਲ ਮਿਲੇ ਨੇ, ਉਹਨਾਂ ਦੀ ਸੰਗਤ ਕਰਕੇ ਤੂੰ ਮਿਲ ਜਾਂਦਾ ਹੈ।
ਕਾਇਆ ਕਾਗਦ ਜੇਤੀਐ ਪਿਆਰੇ, ਮਨ ਮਸਵਾਣੀ ਤਾਰੇ।
ਮਹਾਰਾਜ ਕਹਿੰਦੇ, ਫਿਰ ਆਓ ਤੁਹਾਨੂੰ ਦੱਸਦਾ ਹੈ, ਜਦੋਂ ਸਤਪੁਰਸ਼ ਮਿਲ ਜਾਣ ਨਾ, ਉਹਨਾਂ ਦੀ ਕਰਨੀ ਕੁਝ ਐਸੀ ਹੈ, ਤੂੰ ਇੱਦਾਂ ਕਰਿਆ ਕਰ। ਕਾਇਆ ਨੂੰ ਕਾਗਜ਼ ਸਮਝ ਲੈ। ਕਾਇਆ ਕੀ ਹੈ? ਇਹ ਸਰੀਰ, ਇਹ ਦੇਹ। ਕਹਿੰਦੇ ਇਸ ਨੂੰ ਕਾਗਜ਼ ਸਮਝ ਲੈ, ਕਾਗਜ਼ ਬਣਾ ਲੈ ਇਹਨੂੰ ਪਿਆਰਿਆ। ਮਨ ਮਸਵਾਣੀ ਧਾਰ। ਮਸਵਾਣੀ ਕੀ ਹੁੰਦੀ ਹੈ? ਮਸਧਾਨੀ, ਜਿਹਦੇ ਵਿੱਚ ਮਸ ਪਾਈ ਜਾਵੇ, ਸ਼ਾਹੀ ਪਾਈ ਜਾਵੇ, ਦਵਾਤ। ਮਹਾਰਾਜ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ, ਮਨ ਨੂੰ ਦਵਾਤ ਬਣਾ ਲੈ, ਪ੍ਰੇਮ ਦੀ ਵਿੱਚ ਸ਼ਾਹੀ ਪਾਉਣਾ ਕਰ।
ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰੇ।
ਜਿਹੜੀ ਇਹ ਬੱਤੀ ਚੱਲਦੀ ਹੈ, ਜ਼ੁਬਾਨ ਚੱਲਦੀ ਹੈ, ਕਲਮ ਚੱਲਦੀ ਹੈ ਨਾ, ਇਹਦੇ ਨਾਲ ਲੇਖ ਪਾ ਕੇਵਲ ਪਰਮਾਤਮਾ ਦੇ ਪ੍ਰੇਮ ਦੀ ਸ਼ਾਹੀ ਚੋਂ, ਉਹਦੇ ਨਾਮ ਦੇ। ਜ਼ੁਬਾਨ ਰੂਪੀ ਇਸ ਕਲਮ ਦੇ ਨਾਲ ਸੱਚ ਦੇ ਲੇਖ ਲਿਖਿਆ ਕਰ, ਭਾਵ ਸਿਮਰਨ ਕਰਿਆ ਕਰ, ਸੱਚੇ ਦੇ ਗੀਤ ਗਾਇਆ ਕਰ। ਉਹ ਕੀ ਨੇ ਗੀਤ? ਉਹਦੇ ਗੁਣ, ਹਰਿਆਂ ਭਰਿਆਂ ਕਰਨ ਵਾਲੇ ਹਰੀ ਪ੍ਰੀਤਮ ਦੇ ਜਿਹੜੇ ਗੁਣ ਨੇ, ਉਹਨਾਂ ਦੀ ਵਿਚਾਰ ਕਰਿਆ ਕਰ, ਉਹਨਾਂ ਦੇ ਨਾਮ ਦਾ ਅਭਿਆਸ ਕਰਿਆ ਕਰ।
ਧੰਨ ਲਿਖਾਰੀ ਨਾਨਕਾ ਪਿਆਰੇ, ਸੱਚ ਲਿਖੈ ਉਰਤਾਰੇ।
ਜਿਹੜਾ ਉਸ ਸੱਚੇ ਪ੍ਰੀਤਮ ਦੇ ਨਾਮ ਦੇ ਲੇਖ ਲਿਖਦਾ ਹੈ, ਖੁਦ ਖੁਦਾ ਗੁਰੂ ਨਾਨਕ ਸਾਹਿਬ ਕਹਿੰਦੇ, ਲੋਕ ਵੀ ਧੰਨ, ਉਹਦੀ ਜੈ ਜੈਕਾਰ ਹੋਵੇਗੀ, ਔਰ ਪਰਲੋਕ ਵਿੱਚ ਦਰਗਾਹ ਵਿੱਚ ਵੀ ਉਹੀ ਧੰਨਤਾ ਦੇ ਯੋਗ ਹੈ ਜਿਸਨੇ ਇਸ ਜ਼ੁਬਾਨ ਰੂਪੀ ਕਲਮ ਦੇ ਨਾਲ ਕੁਫਰ ਲਿਖਿਆ, ਝੂਠ ਲਿਖਿਆ, ਪਾਪ ਕਮਾਇਆ, ਖੁਦਾ ਦੀ ਕੀਰਤੀ ਨਾ ਗਾਈ। ਕਹਿੰਦੇ ਉਹ ਮਨਮੁੱਖ ਦਰਗਾਹ ਵਿੱਚ ਪ੍ਰਵੇਸ਼ ਨਹੀਂ ਪਾ ਸਕਦਾ ਜਿਹਦੇ ਕੋਲ ਨਾਮ ਦਾ ਪ੍ਰਵਾਨਾ ਹੈ, ਜਿਹਨੇ ਜ਼ੁਬਾਨ ਰੂਪੀ ਕਲਮ ਨਾਲ ਅਕਾਲ ਪੁਰਖ ਦੇ ਗੀਤ ਗਾਏ ਨੇ, ਉਹ ਧੰਨਤਾ ਦੇ ਯੋਗ ਹੈ, ਉਹਦੀ ਜੈ ਜੈਕਾਰ ਹੈ। ਕਹਿੰਦੇ ਬਲੈਸਡ ਇਜ਼ ਦੈਟ ਸਕ੍ਰਾਈਬ, ਉਹ ਧੰਨਤਾ ਦੇ ਯੋਗ ਹੈ ਜਿਹਨੇ ਸੱਚ ਰੂਪੀ ਅਕਾਲ ਪੁਰਖ ਦੇ ਨਾਮ ਦੀ ਹੀ ਲਿਖਾਈ ਲਿਖੀ ਹੈ, ਜ਼ੁਬਾਨ ਨਾਲ ਗਾਇਆ ਹੈ, ਗੀਤ ਗਾਏ ਨੇ, ਹਿਰਦੇ ਵਿੱਚ ਟਿਕਾਇਆ ਹੈ, ਉਹਦਾ ਹੀ ਜੀਵਨ ਸਫਲਾ ਹੈ ਜਿਹਨੇ ਗੁਰੂ ਦੇ ਲੜ ਲੱਗ ਕੇ ਖੁਦਾ ਦੇ ਗੀਤ ਗਾਏ ਨੇ। ਉਹੀ ਗੁਰਮੁਖ ਹੈ, ਉਹੀ ਆਇਆ ਪ੍ਰਵਾਨ ਹੈ, ਉਹਦਾ ਹੀ ਜੀਵਨ ਸੌ ਰਿਹਾ ਹੈ, ਉਹੀ ਗੁਰੂ ਵਾਲਾ ਵਡਿਆਈ ਖੱਟਦਾ ਹੈ, ਮਨਮੁਖ ਡੁੱਬਦੇ ਨੇ। ਸੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਲੜ ਲੱਗੀਏ, ਆਪਣਾ ਇਹ ਜਿਹੜਾ ਜੀਵਨ ਹੈ ਸਫਲਾ ਹੋਵੇ। ਭੁੱਲ ਚੁੱਕ ਦੀ ਖਿਮਾ ਜੀ, ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਬਖਸ਼ ਦੇਣ, ਕਥਾ ਕਰਨ ਦੀ ਜਾਚ ਝੋਲੀ ਪਾਉਣ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ, ਗੁਰੂ ਕੇ ਪਾਕ ਵਜ਼ੀਰਾਂ ਦਾ ਧੰਨਵਾਦ। ਆਓ ਇਹ ਪੰਕਤੀਆਂ ਪੜ੍ਹ ਕੇ ਫਤਿਹ ਗਜਾਈਏ ਜੀ।
ਕਾਇਆ ਕਾਗਦ ਜੇਤੀਐ ਪਿਆਰੇ, ਮਨ ਮਸਵਾਣੀ ਤਾਰੇ, ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰੇ, ਧਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰ ਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।